तो मैं पीछे बैठा था आपके पीछे, तो बहुत अच्छा था, वेरी गुड।
वेलकम सर, वेलकम। हाँ जी, हाँ जी, वेलकम सर।
और सर युधिर जी, बाकी तो पॉइंट आप बाद में बात करेंगे, क्योंकि अभी आपका बहुत क्रिटिकल टाइम चल रहा है, तो कैरी ऑन। थैंक यू युधिर जी,
थैंक यू, बहुत शुक्रिया जी। और अभी बताएंगे अगली कॉल वॉल। हाँ जी पुरुषोत्तम जी, तुम आते हो सर, गो अहेड।
युधिर जी सत श्रीकाल, सारण यशवी स्पोर्ट्स सर।
सत श्रीकाल जी, यशवी स्पोर्ट्स सर, वेलकम जी।
पटोल उन्होंने भी जी गुड मॉर्निंग। युधिर जी, एक तो अगेन जिस तरह हिरण पटेल उन्होंने भी किया कि वेटिंग फॉर द अनदर फेस्टिवल लाइक गैदरिंग विच यू हैव अरेंज्ड। दूजा युधवीर जी, फोर्ड शराब दी सीटां दा चार घट गया, कहिंदे सी स्ट्रांग अमेंडमेंट चाहिदा, पहले नाल तो वीक हो गया जी। फिर
हाँ जी बिल्कुल जी, पहला नाल तो वीक हो गई है, बट मेजोरिटी उन्हां कोल तां चलो ओह चाहुंदे सी। असल दे विच तां देखो असीं सारे जानदे आं कि स्ट्रेटेजिकली आइडिया उन्हां दा इह सीगा कि जो विरोधी पार्टियां तैयार नहीं हैगियां, और
यही जगह जी विरोधी पार्टियां तैयार नहीं है, इवन कि उन्होंने तो कह दी कि फाइनलाइज नहीं है, तो जरा दूजी पार्टी है वो तैयार नहीं, तो जाके धावा बोल दो आराम ना मैदान को पत्ता।
बस 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 बस,
अगले चार साल क्या जे मैंडेट की गल आओ तो पहला भी सीगा जी, वो तो दस ही आंदा सीगा।
देखो ना, हुण तुसीं अंदाजा लाओ भी चार साल तक दा, हुण 2029 तक दा मैंडेट मिल गया उन्हां नूं, ठीक है कि नहीं। फिर किथे 2026 दे विच आ मई दे विच इलेक्शन होनी सी, सो 2026 मई ते आई खड़ी है, तो उन्हां नूं पता सी भी साल सवा साल रह गया, सो बजाय दे कि साल सवा साल तक असीं इन्हां नूं लिबरल पार्टी होर स्ट्रांग हो जाएगी, तैयार हो जाएगी, सो उन्हां दा आइडिया बस यही सीगा कि असीं इक हुण
अपने जिदा कहंदे हुंदे आ पूरा दुध चोलिया जी।
बिलकुल ठीक है जी, तुसीं लाइन होल्ड कर लो जी, पुरुषोत्तम जी लाइन होल्ड कर लो, तुसीं नाल ही रहना, बाकी कॉलेज भी गल करते हैं, क्योंकि क्रिकेट ही मैं तो एक सवाल मैं भी पूछना है, क्रिकेट की गल करनी है, वो मैं करांगा के चल के। लाइन होल्ड करो सतवंत सिंह जी ने, हाँ जी लाइन होल्ड करो, फोन म्यूट करो। सतवंत सिंह जी तुसी आंदे रहो जी, गो अहेड।
हाँ जी युधवीर
जी सत श्रीकाल, सतवंत सिंह जी
धन्यवाद समय देने का। युधवीर जी तुसी सारिया ही जिहड़ियां प्रॉब्लम वो लसिया ने हेल्थ केयर भी दसिया या इकॉनमी बारे भी दिया, पर इन्हां सारिया ही समस्या की जिहड़ी मां आ वो तुसी भुल गए, वो हैगी आ ओवर क्राउड इमीग्रेशन। वो है तो चलो मसला फैडरल का, पर साढ़े प्रोविंशल नूं भी इहदे विच इनवॉल्व होके उन्हां नूं रिक्वेस्ट करनी चाहिए भी भाई इहदे ते थोड़ा जिहा कोई वर्क करो, क्योंकि जेडे हाउसिंग मार्केट इनी महंगी हुई है वह ओवर क्राउड इमीग्रेशन का कारण ही सारा ये चक्कर पिया भी वो बद जाने के, क्योंकि हर एक रिटायर ही खुली गुली तो चाहती है ना, तो उस कारण भी सारा ये मसला जस गया। बाकी हम बोर्ड साहब ने जरा ये वादे किए कि सानू बहुमत दो, बहुमत गई मैल उन्होंने, हुण की ख्याल है भी वह वादे पूरे करनगे, एक तो 407 वाला भी जरूर चेता दस्यो की उन्हें बारे की करोगे या की नहीं, बाकी तुसी कवरेज कर ही दी, धन्यवाद बहुत बहुत, बाकी तुसी अपडेट करने रहिंदे हो चैंपियन ट्रॉफी की भी जो भी तुहाडा धन्यवाद है भी जी रख सारे सोचा नूं सपोर्ट्स के नाल भी, पर उहदे नाल इक वेरिया भी अपने फील्ड हॉकी के भी इंडिया मैच चलते सी उहदे बारे भी जरूर दस्या करो, गेमां नूं प्रमोट करते हैं बहुत बहुत धन्यवाद। पर फील्ड हॉकी का भी जिहड़ा कितने ना कितने टूरनामेंट हुंदा टीम की कर रही है की नहीं उहदे बारे भी जरूर दस्या, धन्यवाद तुहाडा समां देण।
थैंक यू सतवंत सिंह जी, बहुत तुहाडा धन्यवाद। यस जिहड़ी जदों मैं ओंटेरियो दीआं समस्यावां दी गल कर रहा सीगा, यस इमीग्रेशन इज डेफिनेटली अ चैलेंज, लेकिन वो मेन तुसी आपे गल कह दी बिल्कुल ठीक है सतवंत सिंह जी, कोडल इशू है, इस कारण मैं टेरियो सरकार उदे वास्ते कुछ ज्यादा कर सकती है पर कुछ ज्यादा नहीं कर सकती, इस कारण मैं वो गल नहीं की। बाकी मैं तो इमीग्रेशन वास्ते इसलिए बिल्कुल आवाज उठाई है कि मेरा तो यह सजेशन सेगा कि तुसी 2 साल तक जी इमीग्रेशन टोटली बंद करो, 2 साल तक, फिर चाहे तुसी दोबारा इन पूरा रीओरगनाइज करो, ਕਿਉਂਕਿ ਨਾਲ ਦੀ ਨਾਲ ਤੁਸੀਂ ਪੈਚ ਵਰਕ ਜਿਹਾ ਕਰੀ ਜਾ ਰਹੇ ਹੋ ਕਿ ਥੋੜੀ ਜਿਹੀ ਘਟਾ ਲਈ, ਨਹੀਂ ਉਹਦੇ ਨਾਲ ਕੰਮ ਨਹੀਂ ਚੱਲੇਗਾ, ਤੁਹਾਨੂੰ 2 ਸਾਲ ਤੱਕ ਪੂਰੀ ਇਮੀਗ੍ਰੇਸ਼ਨ ਬੰਦ ਕਰੋ, ਫਿਰ ਉਸ ਤੋਂ ਬਾਅਦ ਸਾਰਾ ਸਿਸਟਮ ਠੀਕ ਕਰੋ। ਠੀਕ ਹੈ, ਜਦੋਂ ਤੁਸੀਂ ਇੱਥੇ ਤੁਹਾਡਾ ਵੈਨ ਯੂਰ ਹਾਊਸ ਇਜ਼ ਇਨ ਆਰਡਰ, ਤੁਹਾਨੂੰ ਪਤਾ ਹੈ ਕਿ ਕਿੰਨੇ ਬੰਦੇ ਅਸੀਂ ਬੁਲਾਣੇ ਆ, ਚਾਹੇ ਕੋਈ ਸਟੂਡੈਂਟ ਕਿੰਨੇ ਚਾਹੀਦੇ ਤੁਹਾਨੂੰ, ਤੁਹਾਨੂੰ PR ਕਿੰਨੇ ਚਾਹੀਦੇ ਨੇ, ਇਹ ਉਸ ਤੋਂ ਬਾਅਦ ਕਰੋ। ਕਿਉਂਕਿ ਸਾਰੇ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬੜੀ ਵੱਡੀ ਸਾਨੂੰ ਸਮੱਸਿਆ, ਬਹੁਤ ਬੜੀ ਵੱਡੀ ਸਾਨੂੰ ਸਮੱਸਿਆ ਇਸ ਵੇਲੇ, ਕਿਉਂਕਿ ਜਿੰਨੇ ਬੰਦੇ ਅਸੀਂ ਬੁਲਾਈ ਜਾ ਰਹੇ ਹਾਂ, ਨਾ ਹੈਲਥ ਕੇਅਰ ਦਾ ਸਾਡੇ ਕੋਲ ਸਿਸਟਮ ਹੈ, ਨਾ ਐਜੂਕੇਸ਼ਨ, ਐਜੂਕੇਸ਼ਨ ਤੇ ਫੰਡਿੰਗ ਘੱਟ ਰਹੀ ਹੈ। ਐਜੂਕੇਸ਼ਨ ਸੈਕਟਰ ਚ ਆ ਕੇ ਦੇਖ ਲਓ, ਪਰ ਕੈਪੀਟਲ ਜਿਹੜੀ ਐਜੂਕੇਸ਼ਨ ਫੰਡਿੰਗ ਹੈ ਉਹ ਘੱਟ ਰਹੀ ਹੈ, ਸਾਡੇ ਕੋਲ ਐਜੂਕੇਸ਼ਨ ਦੀ ਫੰਡਿੰਗ ਜਿਹੜੀ ਹੈ ਉਹ ਘੱਟ ਰਹੀ ਹੈ, ਸਾਡੇ ਕੋਲ ਹੈਲਥ ਕੇਅਰ ਦੀਆਂ ਸਮੱਸਿਆਵਾਂ ਹੈਗੀਆਂ ਨੇ, ਕਿਉਂਕਿ ਜਿਹੜਾ ਕੋਈ ਬੰਦਾ ਆਏਗਾ, ਚਾਹੇ ਉਹ ਸਟੂਡੈਂਟ ਆਏ, PR ਆਏ, ਉਹਨੇ ਹਸਪੀਟਲ ਦੀ ਜ਼ਰੂਰਤ ਪੈ ਹੀ ਸਕਦੀ ਉਹਨੂੰ। ਠੀਕ ਹੈ, ਔਰ ਹਾਊਸਿੰਗ ਦੀ ਤਾਂ ਹਰੇਕ ਨੂੰ ਜ਼ਰੂਰਤ ਹੈ, ਚਾਹੇ ਕਿਸੇ ਨੇ ਰੈਂਟ ਤੇ ਰਹਿਣਾ, ਕਿਸੇ ਨੇ ਬੇਸਮੈਂਟ ਚ ਰਹਿਣਾ, ਆਪਣਾ ਘਰ ਖਰੀਦ ਕੇ ਰਹਿਣਾ, ਜਿੱਦਾਂ ਮਰਜ਼ੀ, ਘਰ ਤਾਂ ਹਰੇਕ ਨੂੰ ਚਾਹੀਦਾ। ਸੋ ਇਹ 2 ਸਾਲ ਤੱਕ ਬੰਦ ਹੋਣੀ ਚਾਹੀਦੀ ਸੀ, ਉਹ ਤਾਂ ਮੈਂ ਗੱਲ ਹਮੇਸ਼ਾ ਹੀ ਕਰ ਰਿਹਾ। ਬਾਕੀ ਰਹੀ ਗੱਲ ਜਿਹੜੀ ਤੁਸੀਂ ਆਪਣੇ ਹਾਕੀ ਦੀ ਕਰ ਰਹੇ, ਬਿਲਕੁਲ ਮੈਂ ਇੱਥੇ ਜ਼ਰੂਰ ਦੱਸਦਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਹੋਂਦੇ ਸਾਡੀ ਨਿਗਾਹ ਲਗਾਤਾਰ ਬਰਕਰਾਰ ਰਹੇ ਔਰ ਤੁਹਾਨੂੰ ਲਗਾਤਾਰ ਦੱਸਦੇ ਰਹੀਏ। ਬਿਲਕੁਲ ਸਰ, ਮੈਂ ਵੀ ਹੋਰ ਜ਼ਿਆਦਾ ਡਿਟੇਲ ਅਪਡੇਟ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਫੀਲਡ ਹਾਕੀ ਦੇ ਵਿਸ਼ੇ, ਮੈਨੂੰ ਖੁਦ ਫੀਲਡ ਹਾਕੀ ਖੇਲੀ ਵੀ ਹੈ ਔਰ ਫੀਲਡ ਹਾਕੀ ਦੇਖਣ ਦਾ ਵੀ ਸ਼ੌਕ ਹੈ। ਸੋ ਅੱਜ ਕੱਲ ਕਿਉਂਕਿ ਮੈਂ ਸਿੱਧੀ ਗੱਲ ਕਹਿ ਦਵਾਂ ਕਿ ਫੀਲਡ ਹਾਕੀ ਦੇਖਣ ਦਾ ਟਾਈਮ ਘੱਟ ਮਿਲ ਰਿਹਾ, ਕਵਰ ਅਸੀਂ ਕਵਰੇਜ ਕਰ ਰਹੇ ਹਾਂ, ਹੋਰ ਜ਼ਿਆਦਾ ਵਧਾ ਦਿਆਂਗੇ, ਅਖਬਾਰ ਸਾਡੀ ਕਵਰੇਜ ਕਰ ਰਹੇ ਹਾਂ, TV ਸ਼ੁਰੂ ਕਰਾਂਗੇ। ਲੇਕਿਨ ਮੈਂ ਇੰਨੀ ਗੱਲ ਬਸ ਕਹਿ ਦਵਾਂ ਕਿ ਅੱਜ ਕੱਲ ਉਹ ਕਹਿੰਦੇ ਨਾ ਐਵਰੀ ਸੈਕਿੰਡ ਵਾਈ ਮੀਡੀਆ ਬ੍ਰੇਕਿੰਗ ਨਿਊਜ਼ ਜਿਹੜਾ ਰੈਡ ਟਿਕਰ ਹੈ ਨਾ, ਇੰਨਾ ਬਿਜ਼ੀ ਕਦੇ ਨੀ ਹੋਇਆ। ਐਵਰੀ ਸੈਕਿੰਡ ਇੱਕ ਨਵੀਂ ਹੈਡਲਾਈਨ ਆ ਜਾਂਦੀ ਹੈ ਟਰੰਪ ਸਾਹਿਬ ਦੀ, ਮਤਲਬ ਸਵੇਰੇ ਜੇ ਤੁਸੀਂ 2-3 ਖਬਰਾਂ ਰੱਖੀਆਂ ਨਾ ਵੀ ਟਰੰਪ ਸਾਹਿਬ ਦੀਆਂ, ਆਹ 2 ਖਬਰਾਂ ਲਗਾ ਲਓ ਤੇ 2 ਨਵੀਆਂ ਆ ਜਾਣੀ, ਇੰਨਾ ਇਹਨਾਂ ਨੇ ਸਾਨੂੰ ਬਿਜ਼ੀ ਕਰ ਰੱਖਿਆ ਟਰੰਪ ਸਾਹਿਬ ਨੇ। ਤੇ ਸਾਡਾ ਜਿਹੜਾ ਬ੍ਰੇਕਿੰਗ ਨਿਊਜ਼ ਟਿਕਰ ਆ ਉਹ ਮਤਲਬ ਰੋਜ਼ ਮੈਂ 2 ਵਾਰ ਨਿਊਜ਼ ਰੂਮ ਦੀ ਟੀਮ ਦਾ ਕਰਦਾ, ਉਹ ਕਹਿੰਦੇ ਹਾਂਜੀ ਹਾਂਜੀ ਸਰ ਇਹ ਹੋ ਗਈ, ਆਹ ਵੀ ਖਬਰ, ਮੈਂ ਕਿਹਾ ਆਹ ਖਬਰ ਆ ਗਈ ਟਰੰਪ ਸਾਹਿਬ ਦੀ, ਹਾਂਜੀ ਹਾਂਜੀ ਸਰ ਆਹ ਵੀ ਕਰ ਦਿੱਤੀ ਖਬਰ। ਸੋ ਉਹ ਸਾਡਾ ਜਿਹੜਾ ਟ੍ਰਿਕ ਬ੍ਰੇਕਿੰਗ ਨਿਊਜ਼ ਟਿਕਰ ਆ ਉਹ ਇੰਨਾ ਜ਼ਿਆਦਾ ਬਿਜ਼ੀ ਚੱਲਿਆ ਥੋੜੀ ਦੇਰ। ਹਾਂਜੀ ਇੱਕ ਕਾਲ ਹੋਰ ਲੈ ਕੇ ਬਾਕੀ ਕਾਲ ਨੂੰ ਰਿਕੁਐਸਟ ਕਿ ਲਾਈਨ ਹੋਲਡ ਕਰ ਲੈਣਾ, ਫਿਰ ਛੋਟੀ ਜਿਹੀ ਰਿਕਾਰਡਡ ਬ੍ਰੇਕ, ਰਿਕਾਰਡਡ ਬ੍ਰੇਕ ਤੋਂ ਬਾਅਦ ਸਪੋਂਸਰ ਔਰ ਹੈਡਲਾਈਨ ਵੀ ਬਿਲਕੁਲ ਤਿਆਰ ਨੇ ਵਾਈ ਮੀਡੀਆ ਨਿਊਜ਼ ਰੂਮ ਤੋਂ, ਸਾਰੀ ਖਬਰ ਜਿਹੜੀ ਆ ਉਹ ਜਾਰੀ ਰਹੇਗੀ। ਵਨ ਆਫ ਦਾ ਪਿਕ ਵਿਨਰਸ ਪੈਟ੍ਰਿਕ ਬਰਾਊਨ ਹੋਣਾ ਦੇ ਨਾਲ, ਅੱਛਾ ਕਈ ਇੰਪੋਰਟੈਂਟ ਸਵਾਲ ਅਸੀਂ ਪੁੱਛੇ ਨੇ ਪੈਟ੍ਰਿਕ ਬਰਾਊਨ ਸਾਹਿਬ ਨੂੰ ਔਰ ਬਾਕੀ ਲੋਕਾਂ ਨੂੰ। ਪੈਟ੍ਰਿਕ ਬਰਾਊਨ ਨੂੰ ਮੇਰਾ ਅਹਿਮ ਸਵਾਲ ਇੱਕ ਤੇ ਉਹਨਾਂ ਦੀ ਮਦਰ ਇਨ ਲਾਅ ਜਿੱਤ ਗਏ, ਉਹਨਾਂ ਨੇ ਬੋਨੀ ਕ੍ਰੋਮਪੀ ਨੂੰ ਹਰਾਤਾ, ਕੈਬਨਿਟ ਮਿਨਿਸਟਰ ਬਣਦੇ ਜਾਂ ਨਹੀਂ ਬਣਦੇ। ਇਸ ਤੋਂ ਇਲਾਵਾ ਪੈਟ੍ਰਿਕ ਬਰਾਊਨ ਲਈ ਮੇਰਾ ਸਵਾਲ ਸੀਗਾ ਕਿ ਤੁਸੀਂ ਹੁਣ ਪ੍ਰੋਵਿੰਸ਼ੀਅਲ ਇਲੈਕਸ਼ਨ ਵੱਲ ਜਾਣਾ, ਕਿਉਂਕਿ ਡਗ ਫੋਰਡ ਸਾਹਿਬ ਨੇ 3 ਇਲੈਕਸ਼ਨਾਂ ਜਿੱਤ ਲਈਆਂ, ਠੀਕ ਹੈ ਨੀ, 3 ਬੈਕ ਟੂ ਬੈਕ ਮੈਜੋਰਟੀਜ਼ ਨੇ, ਔਰ ਇਸ ਤੋਂ ਪਹਿਲਾਂ 1959 ਵਾਸ ਦਾ ਲਾਸਟ ਟਾਈਮ, 1959-63-67 ਜਦੋਂ ਕਿ PC ਪਾਰਟੀ ਨੇ ਬੈਕ ਟੂ ਬੈਕ ਮੈਜੋਰਟੀ ਜਿੱਤੀਆਂ ਸੀਗੀਆਂ। ਠੀਕ ਹੈ, ਸੋ ਡਗ ਫੋਰਡ ਸਾਹਿਬ ਹੁਣ ਕਿਆ ਚੌਥੀ ਵਾਰ ਉਹ ਮੈਜੋਰਟੀ ਲੈਣਗੇ ਨਹੀਂ ਲੈਣਗੇ, ਕਈ ਲੋਕਾਂ ਦਾ ਕਹਿਣਾ ਕਿ ਇਸ ਤੋਂ ਬਾਅਦ ਸ਼ਾਇਦ ਉਹ ਨਹੀਂ ਆਉਣਗੇ, ਔਰ ਹੋ ਸਕਦਾ ਹੈ ਕਿ ਫਿਰ ਉਸ ਵੇਲੇ ਪੈਟ੍ਰਿਕ ਬਰਾਊਨ ਸਾਹਿਬ ਜਿਹੜੇ ਨੇ ਉਹ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਆ ਜਾਣ। ਅੱਛਾ, ਪਰ ਪੈਟ੍ਰਿਕ ਬਰਾਊਨ ਸਾਹਿਬ ਜਿਹੜੇ ਨੇ ਉਹ ਫੈਡਰਲ ਕੰਜ਼ਰਵੇਟਿਵ ਦੇ ਵਿੱਚ ਲੀਡਰਸ਼ਿਪ ਰੇਸ ਦੇ ਵਿੱਚ ਆਏ ਸੀਗੇ, ਉਸ ਵੇਲੇ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ, ਹੋ ਸਕਦਾ ਹੈ ਇਵੈਂਚੁਅਲੀ ਉਹ ਫੈਡਰਲ ਕੰਜ਼ਰਵੇਟਿਵ ਵੱਲ ਵਧਣ। ਸੋ ਮੈਂ ਸਵਾਲ ਸਿੱਧਾ ਕੱਲ ਪੈਟ੍ਰਿਕ ਬਰਾਊਨ ਸਾਹਿਬ ਨੂੰ ਪੁੱਛਿਆ ਸੀਗਾ, ਉਹਨਾਂ ਦੀ ਮਦਰ ਇਨ ਲਾਅ ਦੇ ਬਾਰੇ ਵੀ ਮੇਰਾ ਸਵਾਲ ਸੀਗਾ ਕਿ ਯੂ ਨੋ ਸ਼ੀ ਇਜ਼ ਅ ਜਾਇੰਟ ਕਿਲਰ, ਇੱਕ ਬੜੇ ਹੈਵੀ ਵੇਟ ਕੈਂਡੀਡੇਟ ਬੋਨੀ ਕ੍ਰੋਮਪੀ ਨੂੰ ਹਰਾਇਆ, ਕੀ ਪੈਟ੍ਰਿਕ ਬਰਾਊਨ ਸਾਹਿਬ ਦਾ ਇਹ ਕੀ ਰੋਲ ਸੀਗਾ, ਉਹਨਾਂ ਨੂੰ ਹੁਣ ਕੈਬਨਿਟ ਪੋਜੀਸ਼ਨ ਮਿਲੇਗੀ ਕਿ ਨਹੀਂ ਮਿਲੇਗੀ। ਔਰ ਦੂਸਰਾ ਸਵਾਲ ਕਿ ਪ੍ਰੋਵਿੰਸ਼ੀਅਲ ਪੋਲਿਟਿਕਸ ਵੱਲ ਹੁਣ ਸਰ ਪੈਟ੍ਰਿਕ ਬਰਾਊਨ ਸਾਹਿਬ ਤੁਸੀਂ ਵਧੋਗੇ ਜਾਂ ਫਿਰ ਤੁਸੀਂ ਫੈਡਰਲ ਸਿਆਸਤ ਵੱਲ ਵਧੋਗੇ। ਇੱਕ ਮੈਂ ਹੋਰ ਪੁੱਛਿਆ ਸੀਗਾ ਕਿ ਇਸ ਵੇਲੇ ਚਲੋ ਬ੍ਰੈਮਟਨ ਦੇ ਉੱਤੇ ਸਪੋਟਲਾਈਟ ਆ, ਚੰਗੀ ਗੱਲ, ਅਸੀਂ ਤਾਂ ਖੁਦ ਕਹਿੰਦੇ ਹਾਂ ਕਿ ਬ੍ਰੈਮਟਨ ਨੂੰ ਫੇਅਰ ਸ਼ੇਅਰ ਨਹੀਂ ਮਿਲ ਰਿਹਾ, ਸੋ ਬ੍ਰੈਮਟਨ ਦੇ ਉੱਤੇ ਸਪੋਟਲਾਈਟ ਹੈ, ਸੋ ਬ੍ਰੈਮਟਨ ਨੂੰ ਇਸ ਵੇਲੇ ਪ੍ਰੀਮੀਅਰ ਸਾਹਿਬ ਵੀ ਖੁਦ ਆ ਕੇ ਇੰਨੀ ਸਰੋਹ ਚ ਇੱਥੇ ਕੈਂਪੇਨ ਕਰ ਰਹੇ ਸੀ ਬ੍ਰੈਮਟਨ ਈਸਟ ਦੇ ਵਿੱਚ, ਤੇ ਬੋਨੀ ਕ੍ਰੋਮਪੀ ਜਿਹੜੇ ਇੱਥੇ ਆਏ, ਫੈਡਰਲ ਲੀਡਰਸ ਵੀ ਆਏ ਦਿਨ ਕੋਈ ਨਾ ਕੋਈ ਅਨਾਊਂਸਮੈਂਟ ਬ੍ਰੈਮਟਨ ਚ ਕਰ ਰਹੇ ਨੇ। ਸੋ ਬ੍ਰੈਮਟਨ ਨੂੰ ਥੋੜੀ ਜਿਹੀ ਫੰਡਿੰਗ ਮਿਲ ਰਹੀ ਹੈ ਫੈਡਰਲ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ, ਟ੍ਰਾਂਸਿਟ ਦੇ ਵਿੱਚ ਮਿਲ ਰਹੀ ਹੈ ਜਾਂ ਹੈਲਥ ਕੇਅਰ ਸਪੋਰਟ ਮਿਲ ਰਹੀ ਹੈ, ਵਿਚ ਇਜ਼ ਗੁੱਡ, ਅਸੀਂ ਤਾਂ ਖੁਦ ਚਾਹੁੰਦੇ ਹਾਂ ਕਿ ਸਪੋਰਟ ਮਿਲੇ, ਥੋੜਾ ਜਿਹਾ ਇਨਫਰਾਸਟ੍ਰਕਚਰ ਬ੍ਰੈਮਟਨ ਦਾ, ਟ੍ਰਾਂਸਿਟ ਦਾ ਬਿਲਡ ਹੋਵੇ, ਐਜੂਕੇਸ਼ਨ ਦਾ ਬਿਲਡ ਹੋਵੇ, ਯੂਨੀਵਰਸਿਟੀ ਦਾ ਬਿਲਡ ਹੋਵੇ, ਔਰ ਨਾਲ ਹੀ ਆਪਣਾ ਹੈਲਥ ਹਾਸਪਿਟਲ ਜਿਹੜਾ ਹੈਲਥ ਕੇਅਰ, ਇਹ ਸਾਰੇ ਫੀਲਡ ਦੇ ਵਿੱਚ ਬ੍ਰੈਮਟਨ ਕਿਤੇ ਨਾ ਕਿਤੇ ਥੋੜਾ ਪਿੱਛੇ ਚੱਲ ਰਿਹਾ ਸੀ, ਉਹਨੂੰ ਫੇਅਰ ਸ਼ੇਅਰ ਮਿਲਣਾ ਚਾਹੀਦਾ। ਸਾਡੀ ਪਾਪੂਲੇਸ਼ਨ ਹੁਣ ਮਿਸਿਸਾਗਾ ਤੋਂ ਵੀ ਅੱਗੇ ਜਿਹੜੀ ਆ ਉਹ ਹੋ ਗਈ ਹੈ, ਸੋ ਉਹਦੇ ਬਾਰੇ ਉਹਨਾਂ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਨੇ। ਮੈਂ ਦੁਬਾਰਾ ਤੁਹਾਨੂੰ ਦੱਸ ਦਵਾਂ ਕਿ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ, ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਉਹ ਵਾਈ ਪਲੱਸ ਤੇ ਇਸ ਵੀਕਐਂਡ ਤੇ ਜ਼ਰੂਰ ਦੇਖ ਸਕੋਗੇ। ਮੈਂ ਦੁਬਾਰਾ ਹਾਈਲੀ ਹਾਈਲੀ ਰਿਕਮੈਂਡ ਕਰਦਾ ਕਿ ਵਾਈ ਪਲੱਸ ਤੁਸੀਂ ਆਪਣੇ ਫੇਵਰੇਟਸ ਦੇ ਵਿੱਚ ਸੇਵ ਕਰ ਲਓ, ਤੁਹਾਨੂੰ ਇਸ ਜਿਹਦੇ ਵਿੱਚ ਕਿ ਸਾਰੇ ਮਸਲੇ ਡਿਸਕਸ ਕੀਤੇ ਗਏ ਨੇ। ਸੋ ਤੁਸੀਂ ਜ਼ਰੂਰ ਦੇਖ ਸਕੋਗੇ, ਹਰੇਕ ਆਈ ਪੀ ਬਾਕਸ ਉੱਤੇ ਅਵੇਲੇਬਲ ਹੈ। ਵਾਈ ਪਲੱਸ ਚੈਨਲ ਜਿਹੜਾ ਉਹ ਤੁਸੀਂ ਆਪਣੇ ਫੇਵਰੇਟ ਸੇਵ ਕਰ ਲਓ, ਵਾਈ ਮੀਡੀਆ ਦਾ ਵਾਈ ਪਲੱਸ ਚੈਨਲ। ਸੋ ਇਸ ਵੀਕਐਂਡ ਦੇ ਉੱਤੇ ਬਹੁਤ ਇੰਟਰਸਟਿੰਗ ਪ੍ਰੋਗਰਾਮਿੰਗ ਜਿਹੜੀ ਉੱਥੇ ਆ ਰਹੀ ਹੈ। ਬਾਕੀ ਡਿਟੇਲਸ ਜਿਹੜੀਆਂ ਜੇ ਤੁਸੀਂ ਜਾਣਨਾ ਚਾਹੋ ਕਿਹੜੇ ਟਾਈਮ ਕਿੰਨੇ ਵਜੇ ਕਿਹੜੀ ਪ੍ਰੋਗਰਾਮਿੰਗ ਆ ਰਹੀ ਹੈ, ਤੇ ਉਹ ਸਾਡੀ ਵੈਬਸਾਈਟ ਸਾਊਥ ਏਸ਼ੀਅਨ ਡੇਲੀ .com ਦੇ ਉੱਤੇ ਜਾ ਕੇ ਵੀ ਤੁਸੀਂ ਅੱਜ ਸ਼ਾਮ ਨੂੰ, ਹਰ ਫਰਾਈਡੇ ਅਸੀਂ ਨਾ ਅਪਡੇਟ ਕਰ ਦਿਆਂਗੇ, ਐਵਰੀ ਫਰਾਈਡੇ ਸ਼ਾਮ ਨੂੰ ਤੁਸੀਂ 5 ਵਜੇ ਤੋਂ ਬਾਅਦ ਜਾਂ ਤੁਸੀਂ ਘਰ ਜਾਣਾ ਹੈ ਤੇ ਸਾਊਥ ਏਸ਼ੀਅਨ ਡੇਲੀ .com ਇਸ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਕਿਹੜੀ ਪ੍ਰੋਗਰਾਮਿੰਗ ਵਾਈ ਪਲੱਸ ਤੇ ਹੈ ਔਰ ਚੈਨਲ ਵਾਈ ਦੇ ਉੱਤੇ ਕਿਹੜੀ ਕਿਹੜੀ ਪ੍ਰੋਗਰਾਮਿੰਗ ਜਿਹੜੀ ਹੈ ਉਹ ਆ ਰਹੀ ਹੈ ਜੀ। ਹਾਂਜੀ ਅਮਰੀਕ ਜੀ, ਤੁਸੀਂ ਆਉਂਦੇ ਰਹੋ ਸਰ, ਬ੍ਰੀਫ ਆਪਣੇ ਵਿਚਾਰ ਰੱਖ ਦੋ, ਫਿਰ ਰਿਕਾਰਡਡ ਬ੍ਰੀਫ ਦਾ ਸਮਾਂ ਹੋ ਗਿਆ ਜੀ।
ਵੈਰੀ ਗੁੱਡ ਸਰ, ਥੈਂਕ ਯੂ। ਸਭ ਤੋਂ ਪਹਿਲਾਂ ਪਹਿਲੀ ਵਾਰ ਮੈਂ ਸਵਾਸਾ ਤੁਹਾਨੂੰ ਸਵਾਸਾ ਔਰ ਭੈਣਾਂ ਭਰਾਵਾਂ ਨੂੰ ਔਰ ਭਰਾਵਾਂ ਦੀ ਘਰ ਵਾਲੀਆਂ ਮਾਵਾਂ ਬਜ਼ੁਰਗਾਂ ਨੂੰ ਪਹਿਲੀ ਪਹਿਲਾਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ, ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ। ਬਹੁਤ ਹੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਹੁਣੇ ਹੁਣੇ ਬਰਥਡੇ ਲੰਘ ਗਿਆ, ਬਹੁਤ ਬਹੁਤ ਮੁਬਾਰਕਾਂ ਸਰ। ਤੁਸੀਂ ਜਾਣਦੇ ਹੋ ਨਾ ਰਿਐਕਟਰ ਨੇ ਸੁਖਦੇਵ ਥਾਪਰ ਸਾਹਿਬ, ਮੈਂ ਉਹਨਾਂ ਦੀ ਫ੍ਰੀਕੁਐਂਸੀ ਦੇ ਉੱਤੇ ਮੈਨੂੰ ਕੋਈ ਡਰ ਡੁਰ ਨੀ। 1350
ਸਰ, ਮੈਂ ਇੱਕ ਤੁਹਾਨੂੰ ਬੇਨਤੀ ਕਰਦਾ, ਬੜੀ ਇੰਪੋਰਟੈਂਟ ਗੱਲ ਹੈ, ਪਲੀਜ਼ ਤੁਸੀਂ ਏਦਾਂ ਕਿੱਦਾਂ ਕਰ ਜਾਂਦੇ ਹੋ ਸਰ ਨਾਮ? ਮੈਂ ਤੁਹਾਨੂੰ ਉਦਣ ਵੀ ਬੇਨਤੀਆਂ ਕੀਤੀਆਂ ਸੀ, ਤੁਸੀਂ ਪਹਿਲਾਂ ਰੂਬੀ ਟੱਲਾ ਹੋਣਾ ਦਾ ਏਦਾਂ ਕਰ ਰਹੇ ਹੋ, ਫਿਰ ਅੱਜ ਤੁਸੀਂ ਫੇਰ ਏਦਾਂ ਨਾ ਕਰਿਆ ਕਰੋ। ਕਿਸੇ ਹੋਰ ਫ੍ਰੀਕੁਐਂਸੀ ਦਾ ਇੱਥੇ ਅਲਾਊਡ ਨਹੀਂ ਹੈ, ਏਦਾਂ ਫਿਰ ਸਾਡੇ ਲਈ ਤੁਸੀਂ ਸਾਡੇ ਲਈ ਸਾਡੇ ਲਈ ਡਬਲ
ਵਧਾਈਆਂ ਦਿੱਤੀਆਂ ਤੇ ਖੋਲ ਕੇ ਗੱਲ ਕਹੀ ਹੈ ਕਿ ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਔਰ ਬਹੁਤ ਉਹਨਾਂ ਨੇ ਬਦਲੇ ਦੇ ਵਿੱਚ ਵਧਾਈਆਂ ਤੁਹਾਨੂੰ ਬੈਠੇ ਜੀ ਦੱਸਿਆ ਸਰ, ਅੱਗੇ ਵਧੀ।
ਥੈਂਕ ਯੂ ਸਰ, ਥੈਂਕ ਯੂ।
ਔਰ ਅਗਲੀ ਗੱਲ ਕਿ ਬਈ ਮੈਨੂੰ ਕੱਲ ਪੁੱਛਿਆ ਸੀ ਕਿਸੇ ਰੇਡੀਓ ਵਾਲੇ ਭਰਾ ਨੇ, ਉਹ ਕਹਿੰਦੇ ਵੀ ਇਹ ਦੱਸ ਵੀ ਬ੍ਰੈਂਪਟਨ ਦੀਆਂ ਕਿਹੜਾ ਕਿਹੜਾ ਬੰਦਾ ਹਾਰੂਗਾ ਤੇ ਕਿਹੜਾ ਕਿਹੜਾ ਜਿੱਤੂਗਾ। ਦੇਖੋ ਜੀ, ਮੈਂ ਕਿਹਾ ਮੈਂ ਤਾਂ ਡੱਗਫੋਰਡ ਸਾਹਿਬ ਨੂੰ ਆਲਰੇਡੀ ਐਂਡੋਰਸ ਕਰਿਆ ਹੋਇਆ, ਬਟ ਜੇ ਤੁਸੀਂ ਇਹ ਸਵਾਲ ਖੜਾ ਕਰ ਹੀ ਦਿੱਤਾ ਮੈਨੂੰ, ਕਿਉਂਕਿ ਬ੍ਰੈਂਪਟਨ ਦੇ ਉੱਤੇ ਮੇਰੀ ਬੜੀ ਪਕੜ ਹੈ, ਐਵੇਂ ਝੂਠ ਮਾਰਾ ਰੱਬ ਤੋਂ ਡਰ ਕੇ ਕਹਿੰਦਾ। ਮੈਂ ਕਿਹਾ ਜੀ 5 ਦੀਆਂ 5 ਰਾਈਡਿੰਗ ਆ ਸਾਰੇ ਦੇ ਸਾਰੀਆਂ ਜਿਹੜੀਆਂ ਉਹ ਪੀਸੀ ਨੂੰ ਜਾਣੀਆਂ ਨੇ। ਮੈਂ ਕੱਲ ਦੀ ਗੱਲ ਹੈ, ਕੱਲ ਕਹਿ ਦਿੱਤਾ ਸੀ ਇਹ ਗੱਲ, ਕਿਉਂਕਿ ਮੈਨੂੰ ਪਤਾ ਉਹਨਾਂ ਬੰਦੇ ਦੀ ਜਿਹੜੀ। ਅੱਛਾ, ਇੱਕ ਬੜੀ ਇੰਟਰਸਟਿੰਗ ਗੱਲ ਹੈ, ਨਿਕਲਣਾ ਜਾਵੇ ਦਿਮਾਗ ਚੋਂ, ਉਹ ਇਹ ਹੈ ਕਿ ਮਿਸੀ ਸਾਗਰ ਦੀਆਂ ਜਿੰਨੀਆਂ ਵੀ ਰਾਈਡਿੰਗਾਂ ਨੇ ਜਸਵਾਲ ਸਾਹਿਬ, ਉਹ ਬੜੀਆਂ ਟਫ ਨੇ, ਔਰ ਜਿਹੜੀਆਂ ਬ੍ਰੈਂਪਟਨ ਦੀਆਂ ਰਾਈਡਿੰਗ ਨੇ ਉਹ ਬੜੀਆਂ ਇੰਨੀਆਂ ਟਫ ਨੇ, ਉੱਥੇ ਬ੍ਰੈਂਪਟਨ ਦੇ ਵਿੱਚ ਜਿੱਤਣਾ ਬਹੁਤਾ ਔਖਾ ਨੀ ਜਿੰਨਾ ਔਖਾ ਮਿਸੀ ਸਾਗਾ ਦੀਆਂ ਰਾਈਡਿੰਗ ਦੇ ਵਿੱਚ ਹੈ। ਇਹ ਕਿਉਂ? ਇੱਕ ਤਾਂ ਇਹ ਮੇਰਾ ਸਵਾਲ ਵੀ ਹੈ ਤੁਹਾਨੂੰ, ਤਾਂ ਜਾਂ ਤਾਂ ਇਹ ਕਹਿ ਸਕਦੇ ਆਪਾਂ ਕਿ ਬ੍ਰੈਂਪਟਨ ਦੇ ਵਿੱਚ ਸਾਡੇ ਜ਼ਿਆਦਾ ਪੰਜਾਬੀ ਨੇ ਸੌਖਾ ਬੰਦੇ ਨੂੰ ਜਿੱਤ ਪ੍ਰਾਪਤ ਕਰਨੀ, ਜੇ ਬੰਦਾ ਚੰਗਾ ਕੰਮ ਕਰਨਾ ਵਾ ਨਾ ਤਾਂ ਸੌਖੇ ਤਰੀਕੇ ਨਾਲ ਜਿੱਤ ਪ੍ਰਾਪਤ ਬ੍ਰੈਂਪਟਨ ਦੇ ਵਿੱਚ ਕੀਤੀ ਜਾ। ਮਿਸੀ ਸਾਗਾ ਦੇ ਵਿੱਚ ਜਾਂ ਤਾਂ ਕਮਿਊਨਿਟੀਜ਼ ਕਿਸ ਤਰ੍ਹਾਂ ਦੀਆਂ ਨੇ, ਪਰ ਉੱਥੇ ਹਰ ਰਾਈਡਿੰਗ ਜਿਹੜੀ ਹੈ ਟਫ ਹੈ, ਇਹ ਬੜਾ ਵੱਡਾ ਸਵਾਲ ਹੈ, ਕਿਉਂ ਹੈ ਆਈ ਡੋਂਟ ਨੋ। ਪਰ ਜਸਵਾਲ ਸਾਹਿਬ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ, ਔਰ ਪੈਟ੍ਰਿਕ ਬਰਾਊਨ ਸਾਹਿਬ ਜੇ ਉਹ ਐਸ ਦੇ ਇੰਟੈਰੀਅਰ ਦੇ ਵਿੱਚ ਜਾਣਾ ਚਾਹੁੰਦੇ ਜਾ ਸਕਦੇ ਨੇ, ਫੈਡਰਲ ਚ ਵੀ ਜਾ ਸਕਦੇ ਨੇ, ਹਰ ਜਗ੍ਹਾ ਉਹ ਫਿੱਟ ਨੇ। ਤੇ ਜਿਸ ਤਰ੍ਹਾਂ ਉਹਨਾਂ ਦੀ ਬੌਨੀ ਕਰੋਮਬੀ ਨੂੰ ਉੱਥੇ ਹਾਰ ਦਾ ਮੂੰਹ ਹਾਰ ਦੇਖਣੀ ਪਈ, ਇੱਕ ਗੱਲ ਮੈਂ ਇੱਥੇ ਕਹਿ ਦਿੱਤਾ, ਮੈਂ ਜ਼ਿਆਦਾ ਟਾਈਮ ਨਹੀਂ ਰਹਿਣਾ ਕਿਉਂਕਿ ਸਾਡੇ ਬਿਜ਼ਨਸਮੈਨਾਂ ਨੂੰ ਵੀ ਉਹਨਾਂ ਦੀ ਐਡਵਰਟਾਈਜ਼ ਕਰਨਾ, ਹੋਰ ਭੈਣਾਂ ਭਰਾਵਾਂ ਨੇ ਵੀ ਕਾਲਾਂ ਕਰਨੀਆਂ ਨੇ, ਇਹ ਮੈਂ ਗੱਲ ਕਹਿ ਦਿੰਦਾ। ਮੈਂ ਲਿਬਰਲ ਅੱਗੇ ਹੱਥ ਜੋੜਦਾ, ਉਹ ਮੇਰੇ ਲਿਬਰਲ ਪਿਆਰੇ ਹੋ, ਉਹ ਮੇਰੇ ਪਾਰਟੀ ਇੰਟੈਰੀਓ ਦੇ ਲੀਡਰ ਹੋਣ, ਚਾਹੇ ਕਿਸੇ ਵੀ ਪ੍ਰੋਵਿੰਸ ਦੇ ਹੋਣ, ਪ੍ਰੋਵਿੰਸ ਲੈਵਲ ਤੇ ਫੈਡਰਲ ਲੈਵਲ ਤੇ, ਉਹ ਰਿਜੈਕਸ਼ਨਾਂ ਕਰਨੀਆਂ ਬੰਦ ਕਰ ਦਿਓ, ਲਿਬਰਲ ਡਿਸਕੁਆਲੀਫਿਕੇਸ਼ਨ ਕਰਨੀਆਂ ਕੈਂਡੀਡੇਟ ਦੀਆਂ, ਇਹ ਲਿਬਰਲ ਨੂੰ ਕਿਤੇ ਨਾ ਕਿਤੇ ਲੈ ਉਤਰਨਗੀਆਂ। ਮੈਂ ਛੋਟੇ ਕਹਿਣਾ ਇਹ ਗੱਲ ਵੀ ਡਿਸਕੁਆਲੀਫਿਕੇਸ਼ਨ ਜਿਹੜੀਆਂ ਕਰਦੇ ਨੇ ਕੈਂਡੀਡੇਟ ਦੀਆਂ, ਉਹ ਲਿਬਰਲ ਨੂੰ ਬਹੁਤ ਪਿੱਛੇ ਲੈ ਜਾਣਗੀਆਂ। ਮੁਕਾਬਲਾ ਬੜਾ ਸਖ਼ਤ ਹੈ, ਹਰ ਦੇਖਿਓ ਕਿਤੇ ਲਿਬਰਲ ਮਾਰ ਨਾ ਖਾ ਜਾਵੇ, ਐਵੇਂ ਮੁੱਠੀ ਭਰ ਲੋਕਾਂ ਦੀਆਂ ਗੱਲਾਂ ਸੁਣ ਕੇ ਡਿਸਕੁਆਲੀਫਿਕੇਸ਼ਨ ਨਾ ਕਰਨ। ਬੜੀ ਮਿਹਰਬਾਨੀ ਸਰ, ਤੁਸੀਂ ਆਨ ਏਅਰ ਕੀਤਾ ਮੇਰਾ।
ਦੇਖੋ ਤੁਸੀਂ ਕਹਿ ਰਹੇ ਹੋ ਕਿ ਬ੍ਰੈਂਪਟਨ ਦੇ ਵਿੱਚ ਜਿਤਨਾ ਬੜਾ ਆਸਾਨ ਹੈ ਜਾਂ ਕਿਤੇ ਮੁਸ਼ਕਿਲ ਹੈ, ਮੈਂ ਬਸ ਇੰਨੀ ਗੱਲ ਕਹਾਂਗਾ ਕਿ ਹਰ ਜਗ੍ਹਾ ਹੀ ਚੈਲੇਂਜਿੰਗ ਚੈਲੇਂਜ ਹੈ। ਅੱਜ ਮਿਸੀ ਸਾਗਾ ਵਿੱਚ ਤੁਸੀਂ ਦੇਖ ਲਿਆ ਕਿ ਮਿਸੀ ਸਾਗਾ ਦੇ ਵਿੱਚ ਇੰਨਾ ਆਸਾਨ ਨਹੀਂ ਸੀ, ਖੁਦ ਲੀਡਰ ਜਿਹੜੇ ਨੇ ਬੌਨੀ ਕਰੋਮਬੀ ਜੀ ਆਪਣੀ ਸੀਟ ਹਾਰ ਗਏ। ਫਿਰ ਮੈਂ ਇੱਥੇ ਮਿਲਟਨ ਦਾ ਵੀ ਦੱਸਵਾਂ ਵੀ ਮਿਲਟਨ ਦੇ ਵਿੱਚ ਜ਼ੀ ਹਾਮਿਦ ਸਾਹਿਬ ਉਹਨਾਂ ਨੇ ਪੀਸੀ ਪਾਰਟੀ ਲਈ ਜਿੱਤ ਹਾਸਲ ਕੀਤੀ ਹੈ, ਜੇ ਮੈਂ ਮਿਲਟਨ ਦੀ ਗੱਲ ਕਰਾਂ। ਜਤਿੰਦਰ ਸਾਹਿਬ ਤੁਸੀਂ ਆਉਂਦੇ ਰਹੋ ਜੀ।
ਹਾਂਜੀ ਸਰ, ਕੀ ਹਾਲ ਜੀ?
ਸੰਧੂ ਸਾਹਿਬ ਬਹੁਤ ਵਧੀਆ, ਮਿਹਰਬਾਨੀ ਹੈ ਪ੍ਰਮਾਤਮਾ ਦੀ, ਤੁਹਾਡੇ ਭਰਾਵਾਂ ਦਾ ਪਿਆਰ ਹੈ, ਬਹੁਤ ਵਧੀਆ, ਤੁਸੀਂ ਸੁਣਾਓ ਸਭ ਠੀਕ ਹੈ?
ਸਰ ਮੈਂ ਨਾ ਕੋਈ ਗੱਲ ਆ ਕਿ ਪਤਾ ਨੀ ਮੈਨੂੰ ਕਿਹੜੇ ਲੱਗਾ, ਮੈਂ ਹਕੀਕਤ ਤੁਹਾਨੂੰ ਦੱਸਦਾ ਜੀ, ਆਪਣੇ ਇਲੈਕਸ਼ਨ ਦੀ ਹਕੀਕਤ ਕੀ ਆ, ਇੱਕ ਮਿੰਟ ਦੀ ਜਮੀਸਾਗਾ ਬ੍ਰੈਂਟਨ ਦੀ, ਤੁਸੀਂ ਗੱਲ ਸਹਿਮਤ ਹੋਣਾ ਨਹੀਂ ਹੋਣਾ ਤੁਹਾਡੇ ਆਪਣੇ ਵਿਚਾਰ ਆ, ਧਿਆਨ ਦਿਓ। ਆਪਾਂ ਕਈ ਹੱਥ ਕੰਡੇ ਵਰਤ ਕੇ ਤੇ ਨੋਮੀਨੇਸ਼ਨ ਲੜਦੇ ਆ MPP ਵਾਸਤੇ ਤੇ MP ਵਾਸਤੇ, ਆਪਾਂ ਜਿੱਤਦੇ ਵੀ ਉੱਥੇ, ਆਪਾਂ ਨੂੰ ਸੌਖਾ ਜਿੱਤਣਾ ਕਿਉਂਕਿ ਆਪਣੇ ਸਿੱਧੀ ਅਪਰੋਚ ਆ, ਆਪਣੇ ਕਮਿਊਨਿਟੀ ਚ ਕਿੰਨਾ ਵੀ ਆ। 9-10 ਦੀ ਵਾਰਡ ਨੂੰ ਛੱਡ ਕੇ ਮੈਨੂੰ ਕੋਈ ਬੰਦਾ ਕੌਂਸਲਰ ਬਣ ਕੇ ਦਿਖਾਵੇ ਇਹਨਾਂ ਸਾਰਿਆਂ ਚੋਂ, ਮੈਂ ਫਿਰ ਚੱਜ ਲੱਖ ਕਰੂੰਗਾ ਕਿ ਵਾਕਿਆ ਇਹਨਾਂ ਲੋਕੀ ਵੋਟਾਂ ਇੱਥੇ, ਤੁਸੀਂ ਕਮੈਂਟ ਦਿਓ। ਮੈਂ
ਤੁਹਾਡਾ ਸਵਾਲ ਬਿਲਕੁਲ ਠੀਕ ਹੈ ਸਰ, ਆਪਾਂ ਬ੍ਰੈਂਪਟਨ ਦੇ ਵਿੱਚ ਇੰਨੀ ਸੰਘਣੀ ਆਬਾਦੀ ਹੋਣ ਦੇ ਬਾਵਜੂਦ ਆਪਣਾ ਸਿਰਫ ਵਾਰਡ 9-10 ਤੋਂ ਆਪਣੇ ਸਾਊਥ ਏਸ਼ੀਅਨ ਓਰੀਜਨ ਤੋਂ ਕੌਂਸਲਰ ਬਣਦੇ ਨੇ, ਬਾਕੀ ਈਵਨ ਜਿਹੜੇ ਵਾਰਡ ਚ ਅਸੀਂ ਰਹਿੰਦੇ ਹਾਂ 7-8 ਵਾਰਡ ਜਿਹੜਾ ਬੜਾ ਜ਼ੋਰ ਲੱਗਾ, ਬਹੁਤ ਕੈਂਡੀਡੇਟ ਮੈਂ ਪਿਛਲੇ 15-20 ਸਾਲਾਂ ਚ ਆਪਣੀ ਕਮਿਊਨਿਟੀ ਦੇ ਦੇਖੇ, 12-12 14-14 ਕੈਂਡੀਡੇਟ ਤੱਕ ਦੇਖੇ ਇੱਥੇ ਖੜੇ ਹੋਏ ਵਾਰਡ 7-8 ਦੀ ਮੈਂ ਗੱਲ ਕਰਦਾ, ਠੀਕ ਹੈ? ਹਾਲਾਂਕਿ ਵਾਰਡ 7-8 ਵਿੱਚ ਚੰਗੀ ਕਮਿਊਨਿਟੀ ਆਪਣੀ ਬਹੁਤ ਰਹਿੰਦੀ ਹੈ, ਸਾਰਾ ਬ੍ਰੈਂਪਟਨ ਫੜਿਆ ਪਿਆ ਆਪਣੇ ਬੰਦਿਆਂ, ਪਰ ਨਹੀਂ ਉਹ ਤੁਹਾਡੀ ਗੱਲ ਠੀਕ ਹੈ, ਸਵਾਏ ਵਾਰਡ 9-10 ਤੋਂ ਅਸੀਂ ਕਿਤੇ ਵੀ ਆਪਣੇ ਦਮ ਤੇ ਕੌਂਸਲਰ ਵੀ ਨਹੀਂ ਬਣ ਪਾਉਂਦੇ। ਗੁੱਡ ਪੁਆਇੰਟ।
ਸਾਰੇ ਗੱਲਾਂ ਕਰਦੇ ਆ, ਹੁਣ ਇੱਕ ਉਸ ਤੇ ਦਾ ਉਹ ਫੋਨ, ਮੈਂ ਕਿਹਾ ਵੀ ਤੁਸੀਂ ਫੋਨ ਕਿਉਂ ਨੀ ਚੱਕਦੇ, ਸਰਕਾਰ ਡਰੇ ਕੁਐਸਚਨ ਤੋਂ ਕਿ ਅਸੀਂ ਕੰਮ ਕਰਨਾ, ਕੱਲ ਨੂੰ ਲੋਕੀ ਸਾਨੂੰ ਜਵਾਬ ਦੇਣਗੇ, ਕੁਐਸਚਨ ਕਰੇ ਜਵਾਬ ਦੇਵਾਂਗੇ, ਕੰਮ ਕੀਤੇ ਜਾਂ ਨਹੀਂ ਕੀਤੇ। ਇੱਕ ਹੋਸਟ ਦਾ ਕੰਮ ਨੀ ਕਿ ਕਿਸੇ ਦੇ ਕੁਐਸਚਨ ਤੋਂ ਡਰੇ, ਹੋਸਟ ਦਾ ਕੰਮ ਆ ਆਪਣੇ ਉਹਨੂੰ ਜਵਾਬ ਦੇਵੇ, ਜਿਹੜਾ ਵੀ ਕੁਐਸਚਨ ਆ ਤਰਕਤ ਦਲੀਲ ਨਾਲ ਜਵਾਬ ਦੇ। ਤੁਸੀਂ ਕੁਝ ਵੀ ਇਹਦਾ ਫੋਨ ਚੱਕਣਾ, ਜਿਹੜਾ ਫੋਨ ਨਹੀਂ ਚੱਕਣਾ ਉਹਨੂੰ ਕਹਿ ਦਿਓ, ਤੁਸੀਂ ਉਹਨਾਂ ਨੂੰ ਆਪਣਾ ਆਪਰੇਟਰ ਜਿਹੜਾ ਹੁੰਦਾ ਟੈਲੀਵਿਜ਼ਨ ਵੀ ਕਾਲ ਕੱਢ ਦੇ, ਵਿਆਹ ਦੀ ਕਾਲ ਕੱਢ ਦੇ, ਵਾਏ ਕਿਉਂ ਕਾਲ ਕੱਟੋ? ਤੁਸੀਂ ਸਰਕਾਰ ਡਰੇ, ਤੁਸੀਂ ਕਿਉਂ ਡਰੋ? ਤੁਸੀਂ ਹੋਸਟ ਹੋ, ਤੁਸੀਂ ਸਰਕਾਰ ਥੋੜੀ ਹੋ।
ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ ਕੋਈ ਹੋਸਟ ਜਿਹੜਾ ਉਹ ਕਾਲ ਨੀ ਚੱਕ ਰਿਹਾ ਕਿ ਕੋਈ MPP ਕਾਲ ਨੀ ਚੱਕ ਰਿਹਾ, ਕਿਹਦੀ ਗੱਲ ਕਰ ਰਹੇ?
ਨਹੀਂ ਨਹੀਂ, MPP ਨੀ ਜੀ, ਹੋਸਟ ਸੀ, ਗੱਲ ਕਰ ਰਹੇ ਸੀ ਸਰਕਾਰ ਬਾਰੇ। ਮੈਂ ਕਿਹਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਹਿੰਦੇ ਜੀ ਇਹਦਾ ਫੋਨ ਕੱਢਦੇ ਹੋ, ਇਹਦਾ ਫੋਨ ਕੱਢਦੇ ਹੋ, ਤੁਸੀਂ ਕਾਲਾਂ ਕਿਉਂ ਨੀ ਲੈ ਰਹੇ? ਕਹਿੰਦਾ ਜੀ ਅਨਥੈਟਿਕ ਗੱਲ ਕਰਦੇ। ਮੈਂ ਕਿਹਾ ਕੋਈ ਇਹੋ ਜਿਹੀ ਗੱਲ ਨੀ ਕਰਦਾ, ਸਾਰੇ ਸਿਆਣੇ ਤਰੋਤੇ ਆ, ਤੁਸੀਂ ਸਿਰਫ ਸਿਫਤ ਸੁਣਨੀ ਚਾਹੁੰਦੇ ਕਿ ਸਾਡੀ ਸਿਫਤ ਕਰੇ ਬੰਦਾ, ਉਹ ਆਪਣੀ ਬੁਰਾਈ ਸੁਣੇ ਤੇ ਉੱਤੇ ਵਰਕ ਕਰੇ।
ਬਿਲਕੁਲ,
ਗਲਤੀਆਂ ਸੁਣੇ।
ਮੈਂ ਜਤਿੰਦਰ ਜੀ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਅਨਲੈਸ ਕੋਈ ਬੰਦਾ ਕੋਈ ਗਾਲ ਕੱਢ ਰਿਹਾ, ਕੋਈ ਅਬਿਊਸਿਵ ਲੈਂਗੁਏਜ ਯੂਜ ਕਰ ਰਿਹਾ, ਫਿਰ ਗੱਲ ਵੱਖਰੀ ਹੈ। ਅਦਰਵਾਈਜ਼ ਹਰ ਕੋਈ ਬਹੁਤ ਮਾਣ ਦੇ ਨਾਲ, ਕਿਉਂਕਿ ਆਪਣਾ ਸਭ ਤੋਂ ਕੀਮਤੀ ਟਾਈਮ ਜਿਹੜਾ ਹੈ ਉਹ ਲੋਕ ਦੇ ਰਹੇ ਆ ਸਾਨੂੰ, ਸੋ ਇਹ ਮੇਰੇ ਮੁਤਾਬਿਕ ਹਰੇਕ, ਮੈਂ ਕਿਸੇ ਤੇ ਕੋਈ ਕਦੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ਼ ਮੀਡੀਆ ਵਾਲੇ ਦੀ ਇੱਥੇ ਨਹੀਂ
ਕਰਨਾ। ਇੱਕੋ ਗੱਲ ਕਰਨੀ ਚਾਹੁੰਦਾ ਜੀ, ਦੇਖੋ ਗੱਲ ਵੱਡੀ ਹੋ ਜਾਣੀ ਆ, ਜਿੰਨਾ ਵੀ ਮੈਂ ਸੁਣਦਾ ਜੀ ਪ੍ਰੋਗਰਾਮ, ਮੇਰੀ ਗੱਲ ਮਾਇੰਡ ਨਾ ਕਰਿਓ, ਮੈਂ ਇੱਕੋ ਬੰਦੇ ਨੂੰ ਸੁਣਦਾ ਵੀ ਆਖਿਆ, ਉਹ ਰੀਅਲੀ ਉਹ ਮੀਡੀਆਕਾਰ ਆ, ਬਾਕੀ ਸਾਰੇ ਰੀਅਲ ਸਟੇਟ ਕਰਦੇ ਆ, ਉਹ ਚ ਇੱਕੋ ਬੰਦਾ ਜੋਧ ਅਖਵਾਲ ਆ ਜਿਹੜਾ ਮੀਡੀਆ ਕਰਦਾ, ਉੱਥੇ ਕਈ ਬਲੇਮ ਲੱਗਦੇ ਆ, ਚਲੇ ਬਹਿ ਕੇ ਗੱਲ ਕਰਾਂਗੇ, ਲੋਕੀ ਲਾਉਂਦੇ ਆ। ਮੈਂ ਲੋਕਾਂ ਨੂੰ ਡਿਫੈਂਡ ਕਰਦਾ ਕਿ ਮੈਨੂੰ ਨੀ ਅੱਜ ਤੱਕ ਪਤਾ ਵੀ ਉਹ ਬੰਦੇ ਨੇ ਏਦਾਂ ਕੁਝ ਕੀਤਾ ਹੋਊਗਾ, ਔਰ ਤੁਸੀਂ ਕਦੀ ਕਿਸੇ ਦੀ ਕਾਲ ਨੀ ਕੱਟਦੇ, ਠੀਕ ਆ? ਬਾਕੀ ਸਾਰੇ ਲੋਕ ਆਪਣੇ ਰੀਅਲ ਸਟੇਟ ਵੇਚਦੇ ਆ, ਆਪਣੇ ਬਿਜ਼ਨਸ ਵੇਚਦੇ ਆ, ਤੁਸੀਂ ਪੜ੍ਹ ਕੇ ਆਉਂਦੇ ਹੋ, ਮੈਂ ਵੀ ਸਵੇਰੇ 6 ਘੰਟੇ ਪੜ੍ਹਦਾ ਜੀ ਡੇਲੀ ਆਪਣਾ ਕੰਮ ਕਰਦਾ। ਹੁਣ ਜਿਹੜਾ ਬੰਦਾ ਸਿਫਤ ਸੁਣਨੀ ਚਾਹੂਗਾ ਉਹਦੀ ਕਾਲ ਦੇ ਚੱਕੋ, ਜੇ ਤੁਹਾਨੂੰ ਕਹਿੰਦਾ ਨਹੀਂ ਵੀ ਇੱਥੇ ਤੁਸੀਂ ਗਲਤ ਹੋ, ਲੌਜਿਕ ਦਲੇ ਤੁਹਾਡੀ ਗਲਤੀ ਦਾ, ਤਾਂ ਨਾ ਮੰਨੋ ਤੇ ਮੈਂ ਸਮਝਾਂ ਕਿ ਤੁਸੀਂ ਉੱਥੇ ਉਹਦੀ ਗੱਲ ਨੂੰ ਕੱਟ ਰਹੇ ਹੋ।
ਦੇਖੋ ਸਰ, ਪਹਿਲੀ ਚੀਜ਼ ਤੇ ਹੈਗੀ ਆ ਕਿ ਜੇ ਲਾਈਫ ਦੇ ਵਿੱਚ ਨਾ ਕੋਈ ਤੁਹਾਨੂੰ 100% ਲੋਕ ਜਿਹੜੇ ਆ ਉਹਨਾਂ ਨੂੰ ਖੁਸ਼ ਕਰਨ ਦਾ ਜਿਹੜਾ ਕੋਸ਼ਿਸ਼ ਕਰਨਾ, ਉਹ ਆਪਣੇ ਆਪ ਦੇ ਵਿੱਚ ਹੀ ਮੇਰੇ ਖਿਆਲ ਦੇ ਨਾਲ ਵਾਜਿਬ ਨਹੀਂ ਹੈ, ਕਿਉਂਕਿ ਮੈਂ ਬਹੁਤ ਅਦਬ ਸਤਿਕਾਰ ਨਾਲ ਬਸ ਮੈਂ ਇੱਕ ਹੀ ਗੱਲ ਕਹਿ ਸਕਦਾ ਹੈ, ਬਿਲਕੁਲ ਬਹੁਤ ਸਾਰੇ ਲੋਕ ਸਾਨੂੰ ਪਿਆਰ ਕਰਦੇ ਨੇ ਔਰ ਕੁਛ ਲੋਕ ਜਿਹੜੇ ਨੇ ਬਿਲਕੁਲ ਸਾਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ, ਵਿਚ ਇਜ਼ ਓਕੇ। ਮੇਰੇ ਵੱਲੋਂ ਮੈਂ ਗੱਲ ਬਿਲਕੁਲ ਪਹਿਲਾਂ ਵੀ ਬੜੀ ਵਾਰ ਕਲੀਅਰ ਕਰ ਚੁੱਕਾ, ਅੱਜ ਦੁਬਾਰਾ ਕਲੀਅਰ ਕਰ ਦਿੰਦਾ, ਮੇਰੇ ਵੱਲੋਂ ਹਰੇਕ ਬੰਦੇ ਲਈ ਸਟਰੋਂਗੈਸਟ ਪੋਸੀਬਲ ਲਵ ਹੈ, ਪਿਆਰ ਹੈ। ਜੇ ਕੋਈ ਕੱਲ ਨੂੰ ਕੋਈ ਬੰਦਾ ਕੱਲ ਨੂੰ ਇਹ ਕਹਿ ਦੇ ਕਿ ਯਾਰ ਯੋਧਵੀਰ ਮੈਂ ਤੈਨੂੰ ਕ੍ਰਿਟੀਸਾਈਜ਼ ਕਰਦਾ ਹੈ ਔਰ ਜਦੋਂ ਤੂੰ ਮੈਨੂੰ ਮਿਲਿਆ ਆ, ਮੈਂ ਖੁਦ ਅੱਗੇ ਵੱਧ ਕੇ ਉਸ ਬੰਦੇ ਨੂੰ ਕਿਸੇ ਨੂੰ ਵੀ ਮਿਲ ਲਵਾਂਗਾ, ਮੈਨੂੰ ਕੋਈ ਇਤਰਾਜ਼ ਨਹੀਂ, ਕੋਈ ਈਗੋ ਨਹੀਂ, ਠੀਕ ਹੈ? ਔਰ ਚਾਹੇ ਤੁਸੀਂ ਕਿਸੇ ਵੀ ਕਾਰਨ ਮੈਨੂੰ ਕ੍ਰਿਟੀਸਾਈਜ਼ ਕਰੋ, ਮੈਨੂੰ ਕੁਛ ਨਹੀਂ। ਬਾਕੀ ਸਰ, ਮੈਂ ਪਰਮਾਤਮਾ ਦਾ ਦੇਣ ਨਹੀਂ ਦੇ ਸਕਦਾ, ਕਮਿਊਨਿਟੀ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਤੁਸੀਂ ਪਿਆਰ ਦਿੱਤਾ। ਹਾਂ, ਇੱਕ ਚੀਜ਼ ਜਿਸ ਤਰ੍ਹਾਂ ਤੁਸੀਂ ਕਹੀ ਹੈਗੀ ਆ, ਬਿਲਕੁਲ ਨਾ ਆਪਣੇ ਨੂੰ ਨਾ ਵਾਈਫ ਨੂੰ ਕਿਸੇ ਨੂੰ ਕੋਈ ਲਾਇਸੈਂਸ ਨਹੀਂ ਲੈਣਾ, ਨਾ ਲਿਆ ਨਾ ਲੈਣਾ। ਓਂਟੇਰੀਓ ਇੰਜੀਨੀਅਰ ਸਾਹਿਬ ਪਹਿਲਾਂ ਸੀਗਾ ਜਦੋਂ ਮੀਡੀਆ ਚ ਨਹੀਂ ਆਏ। ਤੁਸੀਂ ਦੇਖੋ ਨਾ, 27 ਸਾਲ ਦਾ ਇੱਕ ਨੌਜਵਾਨ ਆਉਂਦਾ ਇਸ ਕੰਟਰੀ ਦੇ ਵਿੱਚ, ਅੱਜ ਮੇਰੀ ਆ ਜਸਟ ਮੈਂ ਹੁਣੇ ਬਰਥਡੇ ਮਨਾ ਕੇ ਹਟਿਆ, 52 ਸਾਲ ਦੀ ਉਮਰ ਹੋ ਚੁੱਕੀ ਆ। ਤੁਸੀਂ ਅੰਦਾਜ਼ਾ ਲਾਓ ਕਿ 25 ਸਾਲ ਪੂਰੇ 25 ਸਾਲ ਜਿਹੜੇ ਆ ਕਮਿਟਡ ਹੋ ਕੇ ਇੱਕ ਹੀ ਪ੍ਰੋਫੈਸ਼ਨ ਨੂੰ ਦਿੱਤੇ ਆ, मीडिया नो और कोई कल कहा कोई लीडर कह दे कल कोई चाहत रखी है जी किसी भी तरह की
मैं अगले महीने 50 साल का होएगा। अच्छा। मैं दिल्ली 18-19 के काम करता मेरा हीटिंग कूलिंग का बिजनेस है ठीक है जी। मैंने कई लोग कहते यार तू सोना बोलता रेडियो करता मैं क्या क्यों मैं अपना काम माड़ा करता कोई कहता यार तू वधिया गलबात करता रियल सर करता मैं क्या क्यों मेरा काम ठीक नहीं है मैं अपना काम कर रहा प्रोफेशनली कर रहा वधिया कर रहा मैं अपने काम का इंजॉय करता मैं दूजा प्रोफेशन क्यों 50 साल की एज आके बढ़ाऊंगा जी जो पिछले 35-40 साल तो काम कर रहे
जी बिल्कुल। और मैं इतने एक चीज होर भी कह दवा कि देखो साडे ना मैं बहुत अदब सत्कार नाल गल कहना जा रहा है अपनी पंजाबी कम्यूनिटी च अपा बंदे नू पसंद भी बहुत करते हैं सपोर्ट भी बहुत करते हैं इसी कम्यूनिटी के सिर ते असीं खड़े भी होंगे बट किते ना किते जाके मैनू ये गल ठीक नहीं लगती कि जदों मैं शुरुआत सब तो पहला करना चाहांगा हुणे डॉक्टर मनमोहन सिंह का इतने एक प्रोग्राम रखा गया कांग्रेस पार्टी वालों रखा गया उतना इतने के प्रधान उन्होंने इतने के जो प्रधान ने उन्होंने रखा ठीक है। और उत्थे मैनू भी यह गल कही गई कि तुहानू हुण इंडिया गवर्नमेंट वालों बड़ी परेशानी होगी क्योंकि तुसी आके सैम पैट्रोडा दे नाल बाइक शेयर किया तुसी डॉक्टर मनमोहन सिंह नूं श्रद्धांजलि दी। मैं कहा जी देखो जदों डॉक्टर मनमोहन सिंह कैनेडा आए थे ना मैनू बड़ा दुख होया कि असीं उन्होंने कालियां झंडियां दिखा दित्तियां क्योंकि डॉक्टर मनमोहन सिंह कोई कांग्रेस ही नहीं है डॉक्टर मनमोहन बिलकुल बहुत वधिया गल कीती। और ओबामा साहब ने किथे उन्हां दे बारे रिस्पेक्ट दिती कि जदों दुनिया दे विच कोई प्रॉब्लम हुंदी है ते असीं डॉक्टर मनमोहन सिंह इसे जगह कैनेडा G20 समिट सीगा इत्थे G20 समिट अटेंड करना है इसे कैनेडा की धरती से बराक ओबामा साहब ने गल की और इसे कैनेडा की धरती उत्ते कालियां झंडियां दिखा दी। सो मैं किसी से किंतु परंतु नहीं करता अपना रोल समझदा मैनू कोई फर्क नहीं पैंदा कि स्टेज कांग्रेस की सी मेरे तो कोई नाराज हो नाराज हो मैं उन्होंने श्रद्धांजलि देन गया। सैम पैट्रोडा साहब भी उत्थे सीगे अपने जगदीप सरचा साहब जिहड़े कांग्रेस के प्रधान ने आम आदमी पार्टी के जिहड़े पुराने बंदे जुड़े ने वह भी सारे उत्थे सीगे। सो मैं सीधी इन्नी गल कहना चाहना हां कि आपां साडे पंजाबियों लई इस तो वड्डे माण की गल इस तो बड़ा कोई ब्रांड अंबैसडर नहीं सी हो सकता। सो आपां कम्यूनिटी दे विच ना एक चीज करिए कि जे असीं किसे दे नाल डिसएग्री कर रहे हां जिदा डॉक्टर मनमोहन सिंह दे नाल कांग्रेस की वजह दे नाल कुछ लोग 1984 की वजह दे नाल उन्होंने डिसएग्री करते हैं। सो जे असीं डिसएग्री कर रहे हां तो रिस्पैक्टफुली डिसएग्री करिए और एक चीज जरूर असीं देखिए कि साडी कम्यूनिटी दे लोग असीं जाके सिलिकॉन वैली दे विच बड़ियां कंपनीज दे विच सीईओ क्यों नहीं बन पा रहे हैं क्यों साडे इत्थे IIT की गल नहीं हुंदी तुसीं खुद इन्ने एजुकेटेड हो पढ़े लिखे हो तुसीं देखो अज अपना एडा वड्डा कारोबार चला रहे हो ठीक है संधू साहब क्यों असीं अपनी आने वाली जनरेशन नूं होर ज्यादा इनोवेशन साइंस दे नाल सानूं जोड़ना चाहिए कम्यूनिटी दे विच इहदी चर्चा होनी चाहिए और एक दूसरे नूं सपोर्ट किदां करनी इहदी चर्चा होनी।
सर मैं फिर कहूंगा छोटी जी गल
बाकी को रिक्वेस्ट है आई थिंक सर नाल मुबारक साहब जुड़े ने मुबारक जी तुहाडा बहुत बहुत स्वागत है वेलकम सर। हां जी बन्ना जी मुबारक जी नाल ने मुबारक साहब जे दोबारा हां जी दोबारा तुसी उन्हां दे नाल करना। हां जी सॉरी जितेंद्र जी गोहर जी कह रही हो
मैं ये कहना जी अपने लोग आपे आप लत्तां खिचदे आ तां करके तुसी मैं तां ज कहना कि नॉमिनेशन लड़के एमपी बनना बड़ा इजी आ मैं भी शर बन जूंगा कोई दिक्कत नहीं पर मैनू कोई बन के 9-10 तो बाद कौंसलर बन के दिखावे फिर कहूंगा कि वाकई तुहाडे काम कीते आ अपनी कम्यूनिटी साथ नहीं दिंदी एक जगह 10 खड़दे आ अपनी ब्रैम्पटन दा मेयर बन सकदा आपां बन नहीं देना पक्की गल आ।
जी 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 बिल्कुल ठीक है सर बिल्कुल ठीक है तुहाडी गल मैं बस यही
देखो गल क्यों दी विरोध कित्थे हुंदा मैं सवेरे सुन लिया सी कि कुछ वे गल कहिंदा वा कि विवेकानंद अमेरिका गया उन्हें सत्ता दे कोल बंदे अमेरिकन ने कुछ नहीं किया कहिंदा कि एक बंदे दे विचारां तों सरकारां डर एक दिन लिखिया कहिंदा की चैलेंज कीता भी आ तुहाडीआं चीजां गलत ने आ चीजां सही ने कहिंदा मेरे विचारां तों कई पार्लीमेंटां ने बैन करता बंदा आ नहीं सकदा एड्डी वड्डी विचार बंदे कोल सी उहदी विचार तों एड्डी तगड़ी मैनूं लगदा कि न्यूक्लियर बंब तों भी ज्यादा ताकतवर विचार से उस बंदे मैं कोई तड़ी ऑफ दी गल सुनदा
ਦੇਖੋ ਸੰਧੂ ਸਾਹਿਬ, ਮੈਂ ਬਸ ਇੰਨੀ ਗੱਲ ਕਰਾਂਗਾ, ਓਸ਼ੋ ਉਹਨਾਂ ਦੇ ਤਾਂ ਵਿਚਾਰਾਂ ਤੋਂ ਡਰਦੇ ਹੀ ਸੀਗੇ। ਤੁਸੀਂ ਇੱਕ ਮੈਨੂੰ ਨਾਮ ਦੱਸ ਦੋ ਦੁਨੀਆਂ ਦੇ ਵਿੱਚ ਜਿਹੜੇ ਵੀ ਕਿਸੇ ਇਨਸਾਨ ਨੇ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਕਿਹਦੇ ਤੋਂ ਨਹੀਂ ਜਿੱਤੇ? ਕਿਆ ਗਲੀਲੀਓ ਤੋਂ ਨਹੀਂ ਜਿੱਤੇ ਡਰੇ ਲੋਕ? ਕਿਆ ਐਲਬਰਟ ਆਈਨਸਟਾਈਨ ਆਪਣੇ ਘਰ ਦੇ ਵਿੱਚ ਹੀ ਕਿੱਦਾਂ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ? ਕਿੰਨੇ ਸਮੇਂ ਜਾ ਕੇ ਉਹ ਆਪਣਾ ਘਰ ਜਰਮਨੀ ਛੱਡ ਕੇ ਯੂਰਪ ਦੇ ਵਿੱਚ ਲੁਕ ਕੇ ਰਹਿੰਦੇ ਸੀਗੇ? ਮੈਂ ਐਲਬਰਟ ਆਈਨਸਟਾਈਨ ਦੀ ਗੱਲ ਕਰ ਰਿਹਾ। ਕਿਆ ਉਦੋਂ ਤੋਂ ਐਲਬਰਟ ਆਈਨਸਟਾਈਨ ਤੋਂ ਲੋਕ ਨੀ ਡਰੇ? ਕਿੰਨੀ ਵਾਰ ਲੋਕਾਂ ਨੂੰ ਫਾਂਸੀ ਸਿਰਫ ਇਸ ਗੱਲ ਦੀ ਲਈ ਲੋਕਾਂ ਨੂੰ ਫਾਂਸੀ ਲਗਾਈ ਗਈ, ਇਸ ਗੱਲ ਤੇ ਸੂਲੀ ਤੇ ਚਾੜਿਆ ਗਿਆ ਕਿ ਉਹਨਾਂ ਨੇ ਇਹ ਦੱਸ ਦਿੱਤਾ ਕਿ ਜਨਾਬ ਇਹ ਜਿਹੜੀ ਧਰਤੀ ਹੈ ਇਹ ਫਲੈਟ ਨਹੀਂ ਹੈ, ਇਹ ਗੋਲ ਹੈ। ਜਿਨ੍ਹਾਂ ਨੇ ਇਹ ਦੱਸਿਆ ਨਾ ਕਿ ਧਰਤੀ ਫਲੈਟ ਨਹੀਂ ਹੈ, ਗੋਲ ਹੈ, ਉਹਨਾਂ ਨੂੰ ਸੂਲੀ ਤੇ ਚਾੜਿਆ ਗਿਆ, ਉਹਨਾਂ ਨੂੰ ਖਿਲਾਫ਼ ਕੰਮ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦਾ ਵਿਰੋਧ ਘੱਟ ਹੋਇਆ? ਸੋ ਸਰ, ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜੇ ਤੁਸੀਂ ਕੋਈ ਵੀ ਕੰਮ ਸਹੀ ਕਰਨਾ ਹੈ ਤੇ ਉਹਦੀ ਵਿਰੋਧ ਤਾਂ ਹੋਣੀ। ਤੁਸੀਂ ਤਾਂ ਓਸ਼ੋ ਸਾਹਿਬ ਦੀ ਗੱਲ ਕਰ ਰਹੇ ਹੋ, ਓਸ਼ੋ ਸਾਹਿਬ ਦੀ ਕੋਈ ਗੱਲ ਨਾ ਐਗਰੀ ਕਰੇ ਡਿਸਐਗਰੀ ਕਰੇ, ਉਹ ਸ਼ਖਸ ਐਸਾ ਹੈ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਬਿਲਕੁਲ ਕੰਟਰੋਵਰਸ਼ੀਅਲ ਰਹੀਆਂ, ਦੈਟ ਇਜ਼ ਫਾਈਨ, ਬਟ ਸਾਨੂੰ ਕਿਸੇ ਦੀ ਸੋਚ ਨੂੰ ਦਬਾਉਣਾ ਨਹੀਂ ਚਾਹੀਦਾ, ਜੋ ਮਰਜ਼ੀ ਹੋ ਸਕਦਾ। ਮੈਂ ਵੀ ਉਹਨਾਂ ਦੀ ਕਈ ਗੱਲਾਂ ਦੇ ਨਾਲ ਨਹੀਂ ਐਗਰੀ ਕਰਦਾ, ਮੈਂ ਓਸ਼ੋ ਸਾਹਿਬ ਦੀ, ਲੇਕਿਨ ਉਸ ਬੰਦੇ ਨੇ ਜਿੰਨੀ ਪੜ੍ਹਾਈ ਕੀਤੀ ਹੈ, ਜਿੰਨਾ ਕੁਛ ਉਸ ਬੰਦੇ ਨੇ ਨੌਲੇਜ ਹੈ, ਜਿੰਨੀ ਪੜ੍ਹਾਈ ਉਹਨੇ ਕੀਤੀ ਹੈ, ਅੱਜ ਦੇ ਇਸ ਮਾਡਰਨ ਐਰਾ ਦੇ ਵਿੱਚ, ਅੱਜ ਦੇ ਇਸ ਪਿਛਲੇ 50 ਜਾਂ 100 ਸਾਲ ਚ ਬਹੁਤ ਘੱਟ ਬੰਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਜਿਸ ਬੰਦੇ ਨੇ ਇੰਨਾ ਕੁਛ ਪੜ੍ਹ ਲਿਆ। ਉਸ ਬੰਦੇ ਨੇ ਬਹੁਤ ਕੁਛ ਪੜ੍ਹ ਲਿਆ ਸੀਗਾ, ਪੜ੍ਹਾਈ ਬਹੁਤ ਸੀ ਉਸ ਬੰਦੇ ਦੀ, ਕੋਈ ਕਾਰਨ ਸੀਗਾ ਕਿ ਹਜ਼ਾਰਾਂ ਲੱਖਾਂ ਲੋਕ ਅੱਜ ਵੀ ਉਹਨਾਂ ਦੀ ਗੱਲ ਸੁਣਦੇ ਆ, ਲੌਜਿਕ ਤੇ ਗੱਲ ਕਰਦੇ ਸੀਗੇ, ਤਰਕ ਦੇ ਆਧਾਰ ਦੇ ਉੱਤੇ ਗੱਲ ਕਰਦੇ ਸੀ, ਅੱਜ ਵੀ ਬਹੁਤ ਫੋਲੋਅਰ ਨੇ ਉਸ ਸ਼ਬਦ ਦੁਨੀਆਂ ਭਰ ਚ ਤੁਸੀਂ ਚਲੇ ਜਾਓ, ਠੀਕ ਹੈ, ਕਿਉਂਕਿ ਉਸ ਬੰਦੇ ਨੇ ਇੰਨਾ ਪੜ੍ਹਾਈ ਕੀਤੀ ਹੋਈ ਸੀ। ਫਿਰ ਮੈਂ ਤੇ ਫਿਰ ਉਹੀ ਗੱਲ ਕਹਾਂਗਾ ਕਿ ਆਮ ਅ ਵੈਰੀ ਵੈਰੀ ਸਟਰੋਂਗ ਸਪੋਰਟਰ ਆਫ ਫਰੀਡਮ ਆਫ ਸਪੀਚ। ਜਦੋਂ ਤੱਕ ਕੋਈ ਵੀ ਬੰਦਾ ਤੁਹਾਨੂੰ ਕੋਈ ਅਬਿਊਸਿਵ ਲੈਂਗੁਏਜ ਨਹੀਂ ਗੱਲ ਕਰਦਾ, ਹਰੇਕ ਦੇ ਵਿਚਾਰ ਸੁਣੋ। ਜਿਹੜੀ ਸਭ ਤੋਂ ਬੜੀ ਸਮੱਸਿਆ ਮੈਂ ਸਮਝਦਾ ਉਹ ਇਹੀ ਹੈ ਕਿ ਅਸੀਂ ਦੂਸਰੇ ਦੇ ਜਿਹੜੇ ਵੱਖਰੇ ਵਿਚਾਰ ਨੇ, ਵਿਰੋਧੀ ਵਿਚਾਰ, ਕੋਈ ਵਿਰੋਧੀ ਵਿਚਾਰ ਨਹੀਂ ਹੁੰਦਾ, ਜਾਂ ਅਸੀਂ ਡਰ ਜਾਂਦੇ ਹਾਂ ਕਿ ਜੀ ਇਹ ਕੋਈ ਐਸਾ ਅਲੱਗ ਕੋਈ ਵਿਚਾਰ ਪੇਸ਼ ਕਰ ਰਿਹਾ। ਔਰ ਇਹੀ ਕਾਰਨ ਹੈ, ਇਹੀ ਕਾਰਨ ਹੈ ਕਿ ਅਸੀਂ ਸਾਊਥ ਏਸ਼ੀਅਨ ਰੀਜਨ ਜਿਹੜਾ ਸਾਡਾ ਸਾਊਥ ਏਸ਼ੀਅਨ ਇਲਾਕਾ ਹੈ ਨਾ, ਉੱਥੇ ਅਸੀਂ ਪੁੱਛਣ ਕਿੱਥੇ ਦਿੰਦੇ ਹਾਂ? ਅੱਜ ਪਾਕਿਸਤਾਨ ਦੇ ਵਿੱਚ ਅੱਜ ਹੁਣ ਖੁੱਲ ਕੇ ਜਦੋਂ ਪੁੱਛਣ ਲੱਗੇ ਨੇ, ਠੀਕ ਹੈ ਕਿ ਨਹੀਂ, ਉੱਥੇ ਇੱਕ ਜਿਹੜੀ ਸਟੈਬਲਿਸ਼ਮੈਂਟ ਹੈ, ਖਾਸ ਕਰ ਜਿਹੜੀ ਪਾਕਿਸਤਾਨ ਦੀ ਆਰਮੀ ਹੈ, ਜਿਹੜੀ ਆਰਮੀ ਇਨ ਦਾ ਸੈਂਸ ਜਿਹੜੀ ਆਰਮੀ ਦੇ ਜਨਰਲਸ ਨੇ, ਪਾਕਿਸਤਾਨ ਦੀ ਆਰਮੀ ਦੇ ਜਿਹੜੇ ਜਨਰਲਸ ਨੇ, ਉਹਨਾਂ ਨੂੰ ਕੋਈ ਸਵਾਲ ਥੋੜੀ ਪੁੱਛ ਦੱਸ ਸਕਦਾ ਸੀਗਾ? ਔਰ ਪ੍ਰੋਬਲਮ ਚਾਰਜ ਹੁਣ ਕਿਉਂ ਪੁੱਛੇ ਜਾ ਰਹੇ ਨੇ? ਕਿਉਂਕਿ ਹੁਣ ਆਵਾਮ ਪੁੱਛ ਰਹੀ ਹੈ। ਪ੍ਰੋਬਲਮ ਇਹ ਸੀਗੀ ਕਿ ਪਹਿਲਾਂ ਜਿਹੜੇ ਲੋਕ ਸੀਗੇ ਉਹ ਪੁੱਛਣਾ ਚਾਹੁੰਦੇ ਸੀਗੇ, ਲੇਕਿਨ ਆਮ ਲੋਕ ਜਿਹੜੇ ਸੀਗੇ ਉਹ ਕਹਿੰਦੇ ਨਹੀਂ ਜੀ ਨਹੀਂ ਮਿੱਟੀ ਪਾਓ। ਜਿਹੜਾ ਕੋਈ ਪੁੱਛਣ ਵਾਲਾ, ਜਿਹੜਾ ਕੋਈ ਖੜਾ ਹੁੰਦਾ ਸੀ, ਉਹਦਾ ਵਿਰੋਧ ਹੁੰਦਾ ਸੀਗਾ। ਪ੍ਰੋਬਲਮ ਇਹ ਸੀਗੀ ਕਿ ਫ੍ਰੀ ਸਪੀਚ ਨੂੰ ਦਬਾਇਆ ਜਾਂਦਾ ਸੀਗਾ। ਇਮਰਾਨ ਖਾਨ ਸਾਹਿਬ ਨੇ, ਮੈਂ ਨਹੀਂ ਕਹਿੰਦਾ ਕਿ ਉਹਨਾਂ ਕੋਲ ਕੋਈ ਜਾਦੂ ਦੀ ਛੜੀ ਸੀ ਕਿ ਪਾਕਿਸਤਾਨ ਨੂੰ ਬਦਲ ਦੇਣਾ, ਬਟ ਵਨ ਥਿੰਗ ਗੋਸ ਟੂ ਇਮਰਾਨ ਖਾਨ ਸਾਹਿਬ, ਕ੍ਰੈਡਿਟ 100% ਦੈਟ ਹੀ ਹੈਜ਼ ਰੈਵੋਲੂਸ਼ਨਾਈਜ਼ਡ ਪਾਕਿਸਤਾਨ। ਕਿ ਕੋਈ ਵੀ ਚੀਜ਼ ਐਸੀ ਨਹੀਂ ਉਹਨਾਂ ਰੱਖੀ ਕਿ ਜੀ ਹਾਂਜੀ ਇਹਦੇ ਤੇ ਸਵਾਲ ਨਹੀਂ, ਕਹਿੰਦੇ ਹਰੇਕ ਨੂੰ ਸਵਾਲ ਕਰੋ। ਔਰ ਹੁਣ ਮੈਂ ਵਾਪਸ ਇੰਡੀਆ ਦੇ ਉੱਤੇ ਆ ਜਾਂਦਾ, ਇੰਡੀਆ ਦੇ ਵਿੱਚ ਵੀ ਅਸੀਂ ਧਰਮ ਦੇ ਨਾਂ ਤੇ, ਪਹਿਲਾਂ ਤਾਂ ਜਾਤ ਪਾਤ ਦੇ ਨਾਂ ਦੇ ਉੱਤੇ ਕਿੰਨਾ ਦਬਾਇਆ ਜਾਂਦਾ, ਫਿਰ ਧਰਮ ਦੇ ਨਾਮ ਤੇ ਕਿੰਨਾ ਦਬਾਇਆ ਜਾਂਦਾ। ਇੰਡੀਆ ਚ ਵੀ ਇਹੀ ਆ, ਹੁਣ ਕੋਈ ਤੁਸੀਂ ਕਿਸੇ ਚੀਜ਼ ਤੇ ਸਵਾਲ ਖੜਾ ਕਰ ਲਓ। ਔਰ ਇੱਥੇ ਪ੍ਰੋਬਲਮ ਇਹ ਹੈ ਕਿ ਇੱਥੇ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਅਸੀਂ ਸਾਇੰਸ, ਇਕਨੋਮੀ, ਜੌਬਸ, ਇਨਫਰਾਸਟ੍ਰਕਚਰ, ਜਿਹੜੇ ਲੋਕ ਕੋਈ ਇਹਨਾਂ ਦੀਆਂ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਵੀ ਅਸੀਂ ਦਬਾਉਣਾ ਚਾਹੁੰਦੇ ਹਾਂ। ਕਈ ਵਾਰ ਸਾਡੀ ਛੋਟੀ ਜਿਹੀ ਇੱਕ ਕੋਈ ਹੁੰਦਾ ਵੀ ਮੈਨੂੰ ਕੋਈ ਮਾੜਾ ਮੋਟਾ ਸਤਿ ਸ੍ਰੀ ਅਕਾਲ ਬੁਲਾ ਦਿੰਦਾ, ਅਸੀਂ ਉਹਦੇ ਕਾਰਨ ਹੀ ਬਸ ਦੂਸਰੇ ਨੂੰ ਬੁਰਾ ਭਲਾ ਜਾਂ ਦਬਾਉਣ ਦੇ ਚੱਕਰ ਚ ਉਲਝ ਜਾਂਦੇ ਹਾਂ। ਆਪਣੀ ਕਿਸੇ ਨੇ ਜੌਬ ਵੀ ਲਵਾਉਣੀ ਹੁੰਦੀ ਆ, ਕਿਸੇ ਨੂੰ ਦੋ ਪੈਸੇ ਵੀ ਸ਼ਾਇਦ ਉੱਥੋਂ ਆਸ ਹੁੰਦੀ ਵੀ ਚਲੋ ਮੇਰੀ ਕੋਈ ਨਿੱਕੀ ਮੋਟੀ ਜੌਬ ਮਿਲ ਜਾਏਗੀ, ਜਾਂ ਕਿਸੇ ਨੇ ਕੋਈ ਆਪਣਾ ਭਾਈ ਭਤੀਜਾ ਲਾਉਣਾ ਹੁੰਦਾ ਕਿਤੇ ਜੌਬ ਦੇ ਉੱਤੇ, ਉਹ ਆਪਣੇ ਹਿਸਾਬ ਨਾਲ ਚਲਦੇ ਰਹਿੰਦੇ ਆ। ਹਾਂਜੀ, ਮੈਨੂੰ ਮੰਨਤ ਜੀ, ਜਦੋਂ ਵੀ ਕੋਈ ਸਾਡੇ ਸਪੋਂਸਰ ਨੇ ਮੈਨੂੰ ਫੌਰਨ ਦੱਸ ਦੇਣਾ ਤੁਸੀਂ, ਅਸੀਂ ਪਹਿਲਾਂ ਸਪੋਂਸਰ ਟੇਕ ਕੇਅਰ ਕਰ ਲਾਂਗੇ। ਜਦੋਂ ਵੀ ਤੁਹਾਡੇ ਕੋਲ ਸਪੋਂਸਰ ਆਉਣ ਮੈਨੂੰ ਫੌਰਨ ਦੱਸ ਦੇਣਾ, ਮੰਨਤ ਜੀ ਵਿਲ ਟੇਕ ਦੈਮ ਟੌਪ ਪ੍ਰਾਇਰਟੀ। ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ, ਫਿਰ ਕੁਲਦੀਪ ਗਰੇਵਾਲ ਸਾਹਿਬ ਵਾਰੀ ਵਾਰੀ ਸਾਰੀਆਂ ਕਾਲਸ ਲੈ ਰਹੀਆਂ। ਮੰਨਤ ਜੀ ਕੋਈ ਸਪੋਂਸਰ ਤੋਂ ਨਹੀਂ ਹੈ, ਪਹਿਲਾਂ ਇਹ ਬਤਾ ਦੇ ਮੁਝੇ।
ਨੋ ਸਰ।
ਜੀ ਮੰਨਤ ਜੀ, ਤੁਸੀਂ ਸਟੂਡੀਓ ਹੀ ਬੈਠੇ ਹੋ, ਕਿੱਥੇ ਚਲੇ ਹੋ? ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਹੋ, ਗੋ ਅਹੈਡ।
ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੇ ਦੇਖੋ, ਤੁਸੀਂ ਧਰਮ ਦੀ ਗੱਲ ਕੀਤੀ ਹੈ, ਇੰਡੀਆ ਦੇ ਵਿੱਚ ਤੇ ਗਵਰਨਮੈਂਟਾਂ ਵਰਗੀਆਂ ਸਾਰਾ ਤੁਹਾਡੇ ਸਾਹਮਣੇ। ਹਾਲਾਂਕਿ ਜਿਹਨਾਂ ਲੋਕਾਂ ਨੂੰ ਉੱਥੇ ਚਾਹੀਦਾ ਸੀ, ਲੋਕਾਂ ਦੀ, ਆਮ ਲੋਕਾਂ ਦੀ ਹਾਲਤ ਜਿਹੜੀ ਸੀ, ਉਦੋਂ ਤੇ ਕੋਈ ਨੀ ਧਿਆਨ ਦਿੱਤਾ ਗਿਆ, ਨਾ ਉੱਥੇ ਬੀਜੇਪੀ ਸਰਕਾਰ ਲੱਖ ਦਾ ਦਮ ਕਿਤੇ ਮਾਰੀ ਚਵੇ।
ਜੀ ਜੀ,
ਧਰਮ ਦੇ ਉੱਤੇ ਅੱਜ ਤੁਸੀਂ ਨਿਊਜ਼ ਸੁਣੀ ਆ ਕਿ ਆਪਣੇ ਕ੍ਰਿਕਟਰ ਹਰਭਜਨ ਸਿੰਘ ਜੀ ਨੇ ਵਰਲਡ ਚੈਂਪੀਅਨ, ਉਹਨਾਂ ਨੂੰ ਇਹ ਗੱਲ ਪੁੱਛੀ ਗਈ ਹੈ ਤੁਸੀਂ ਬੋਲ ਕੇ ਦੱਸੋ ਤੁਸੀਂ ਖਾਲਸਾ ਦੀ ਸਪੋਰਟ ਕਰਦੇ ਹੋ ਕਿ ਨਹੀਂ ਕਰਦੇ ਹੋ। ਇਹ ਚੀਜ਼ਾਂ ਹੋ ਰਹੀਆਂ ਸਿਰਫ ਇੱਕ ਵੋਟਾਂ ਲੈਣ ਦੇ ਲਈ। ਇਸੇ ਗੱਲ ਦੇ ਉੱਤੇ ਇੱਥੇ ਵੀ ਜਿਸ ਤਰ੍ਹਾਂ ਹੁਣ ਇਲੈਕਸ਼ਨ ਹੋ ਕੇ ਹਟੀ ਆ ਹੁਣ, ਤੇ ਉਹਦੇ ਵਿੱਚ ਪੀਸੀ ਪਾਰਟੀ ਨੇ ਮਿਲ ਕੇ ਕਿੰਨਾ ਰੌਲਾ ਪਾਇਆ ਫਰੈਂਡ ਦੇ ਵਿੱਚ ਆ ਕੇ ਬਣਦਾ, ਤੇ ਇੱਕ ਪਾਸਾ ਬਣਾ ਤਾ ਕੰਮ ਜਿਹੜੇ ਪਿੰਡ ਦੀ ਪੰਚਾਇਤ ਦੀਆਂ ਸਰਪੰਚੀ ਦੇ ਪਰਚੀ ਵਾਲੀਆਂ ਵੋਟਾਂ ਪਹਿਲੇ ਭਾਬੇ ਨੂੰ ਤਾਂ ਪਸੰਦ ਨਹੀਂ ਕਰਦਾ, ਇਹ ਏਦਾਂ ਸੀ ਉਹ ਏਦਾਂ ਸੀ, ਤੇ ਲੋਕਾਂ ਨੇ ਕੀ ਕੀਤਾ ਹੁਣ ਇਹ ਲਿਬਰਲ ਪਾਰਟੀ ਨੂੰ ਸਾਨੂੰ ਸੋਚਣਾ ਪਏਗਾ ਕਿ ਕਿਉਂ ਅਸੀਂ ਹੁਣ ਤੁਰੋ ਮਾਮਾ ਜੀ ਸੀ ਸਾਡਾ ਕੁਛ ਏਦਾਂ ਸੀ ਹੁਣ ਅੱਜ ਕਿੱਥੇ ਗਿਆ, ਕਿਉਂਕਿ ਅਸੀਂ ਇਹ ਲਿਬਰਲ ਪਾਰਟੀ ਨੂੰ ਬਹੁਤ ਸੋਚਣਾ ਪਏਗਾ ਇੱਥੇ ਅੱਗੇ ਕਿ ਅਸੀਂ ਕਿਉਂ ਹਾਰੇ ਆ ਇਹਦੇ ਉੱਤੇ, ਇਹਨਾਂ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਪੋਜੀਸ਼ਨ ਕੀ ਬਣ ਗਈ ਹੈ ਸਾਡੀ, ਸਾਨੂੰ ਉਹੀ ਉਫਾਲੇ ਦਾ ਦੇਖੋ ਕਿਤੇ ਸਭ ਦਾ ਮਰਡਰ ਹੋਇਆ ਨਹੀਂ ਹੋਣਾ ਚਾਹੀਦਾ, ਸਾਡਾ ਐਕਸਪੀਰੀਅੰਸ ਸਿਟੀਜ਼ਨ ਸੀ ਭਾਈ ਸਾਡਾ ਐਕਸਪੀਰੀਅੰਸ ਮੈਂਬਰ ਬੰਦਾ ਸੀਗੇ ਦਾ, ਤੇ ਪਰ ਉਹਦੇ ਵਿੱਚ ਉਹ ਦੇਖ ਕੇ ਤਾਂ ਹੁਣ ਸਾਨੂੰ ਦੱਸੋ ਨਾ ਤੁਸੀਂ ਬੰਦੇ ਫੜੇ ਗਏ ਸਭ ਕੁਝ ਕਰਦਾ ਜੀ ਅਸੀਂ ਲੈ ਨੀ ਸਕਦੇ, ਉਹ ਸਕੂਟਰੀ ਨੀ ਜਾਂਦਾ ਫੜਦਾ ਤੇ ਤੁਹਾਡਾ ਹੈ ਕੀ ਹੈ ਫਿਰ ਉਹ ਇਹ ਕੰਮ ਉੱਥੇ ਸ਼ੁਰੂ ਕਰ ਲੈਂਦੇ ਸਾਡੇ ਲੋਕ ਹੀ ਚੂਜ਼ ਹੋ ਰਹੇ ਨੇ। ਦੂਸਰੇ ਲੋਕਾਂ ਦੇ ਵੀ ਇੱਥੇ ਧਰਮ ਨੇ ਸਾਰਾ ਕੁਛ ਹੈਗਾ, ਅਸੀਂ ਕਿਉਂ ਉਹਦੇ ਵਿੱਚ ਤੁਰੇ ਕਰਦੇ ਆ, ਜਾਂ ਤੱਕ ਸਾਡੀ ਪੜ੍ਹਾਈ ਲਿਖਾਈ ਜੋ ਕੁਛ ਸੀਗੀ, ਫਿਰ ਉਸ ਤੋਂ ਬਾਅਦ ਦੇਖੋ ਜੋ ਵੀ ਇੱਥੋਂ ਬੰਦਾ ਆਇਆ ਸਿਸਟਮ ਨੇ ਮਿਸਬਿਹੇਵ ਕੀਤਾ ਸਾਡੇ ਬੰਦਿਆਂ ਨੇ, ਕਾਹ ਤਾਂ ਆਈਲੈਟਸ ਆ ਕਿਨੂੰ ਕੀਤੀ ਆ ਸਾਡੇ ਬੰਦਿਆਂ ਨੇ ਸ਼ੁਰੂ ਕਰਾਈਆਂ ਇੱਥੋਂ ਕਰਾਈਆਂ ਉੱਥੋਂ ਕਰਾਈਆਂ ਹੋਈਆਂ ਨਾ, ਜਿਹਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਸੀਗਾ ਠੀਕ ਹੈ ਜੀ ਬੰਦਾ ਆਇਆ ਸੀ ਇਸ ਕਰਕੇ ਆ ਸਾਡੇ ਕਾਨੂੰਨ ਬਣਾਏ ਆ, ਤੁਸੀਂ ਇੱਥੇ ਬੰਦਾ ਆਵੇ ਲੇਡੀਜ ਆ ਗਈ ਉਹਦਾ ਹਸਬੈਂਡ ਜਿਹੜਾ ਉਹਨੂੰ ਉੱਥੇ ਉਹਦੀ ਹੈਲਪ ਕਰਦੇ ਲਈ ਗੈਜੂਏਸ਼ਨ ਦੇ ਵਿੱਚ ਬੰਦਾ ਇੱਥੇ ਆ ਸਕਦਾ ਕੰਮ ਕਰਕੇ, ਉੱਥੋਂ ਆਇਆ ਕੀ ਫਿਰ ਲੈ ਕੇ ਆਇਆ ਕੌਣ ਸੀਗੇ ਉੱਥੋਂ ਭੇਜਣਾ ਕੌਣ ਤੇ ਗਿਆ ਤਾਂ ਅਸੀਂ ਬੁਲਾਇਆ ਗਿਆ ਕਿਸੇ ਦੇ ਬੀਚਾਂ ਅਸੀਂ ਨੀ ਛੱਡੀਆਂ ਘਰਾਂ ਦੇ ਵਿੱਚ ਸਾਡੇ ਇੱਥੇ ਪੰਗੇ ਪੈ ਗਏ ਕਾਰਾਂ ਚੋਰੀ ਦੇ ਵਿੱਚ ਡਰੱਗ ਦੇ ਵਿੱਚ ਅਸੀਂ ਆ ਗਏ, ਹੁਣ ਲੇਬਰ ਨੇ ਸਾਡੀ ਜਿਹੜੀ ਡੋਨਲਡ ਟਰੰਪ ਸਾਹਿਬ ਹੈ ਹੁਣ ਚੱਕਿਆ ਨਾ ਕੰਮ ਨੂੰ ਹੁਣ ਕਿੱਦਾਂ ਪੁੱਛਾ ਚੱਕੀ ਫਿਰਦੀ ਗਵਰਨਮੈਂਟ ਸਾਰੀ ਇਹ ਪਹਿਲਾਂ ਕਿਉਂ ਨੀ ਇਹ ਇੱਕ ਹੁਣ ਤਾਂ ਨੀ ਗੱਲਾਂ ਹੋ ਗਈਆਂ 2016-17 ਤੋਂ ਤੁਹਾਡੇ ਉਸ ਤੋਂ ਪਹਿਲਾਂ ਵੀ ਜਦੋਂ ਵੀ ਇੱਥੇ ਮਟਰ ਕਾਸਟ ਹੋਇਆ ਸੀ ਚੰਗੂਜ ਪੁਲਕ ਫਤਿਹ ਰੱਖ ਲੜ ਗਿਆ ਸੀ ਉਹ ਬੰਦਾ ਪਤਾ ਨੀ ਸਰਪੰਚ ਪੁੰਚ ਕੀ ਲਗਾਈ ਉਹ ਭੱਜ ਗਿਆ ਇੰਡੀਆ ਦਾ ਥੋੜਾ ਕਰਕੇ ਦੋ ਦਿਨ ਵਿੱਚ ਉਹ ਕਿੱਥੇ ਅੱਜ ਤੱਕ ਲਿਆਂਦਾ ਕੁਛ ਕਰਕੇ ਉਹ ਯਕੀਨ ਕੀ ਮਤਲਬ ਕੰਮ ਕੀ ਸੀ ਇਹ ਸਾਰਾ ਕੁਛ ਫਿਰ ਅਸੀਂ ਦੂਜਿਆਂ ਤੇ ਬਲੇਮ ਲਾ ਦਿੰਦੇ ਹਾਂ ਜੀ ਇਹ ਜੀ ਬਾਲੀ ਗੰਡੋ ਬੰਦ ਕੇ ਉੱਥੇ ਇਨਵੋਲਵਮੈਂਟ ਇਹਨਾਂ ਦੀ ਫਿਰ ਰਲੇ ਹੋਏ ਨੇ ਹਾਂਜੀ ਫਿਰ ਰਲੇ ਹੋਏ ਤਾਂ ਤੁਸੀਂ ਕੀ ਕਰਦੇ ਫਿਰ ਜੀ ਇਹਦੇ ਧਰਮ ਜਿਹੜਾ ਸਾਡੇ ਲੋਕਾਂ ਨੇ ਸਰ ਮੈਂ ਇੰਡੀਅਨ ਪੰਜਾਬੀ ਸਾਰੇ ਆਪਾਂ ਨਾਲ ਗੱਲ ਕਰਨਾ ਅਸੀਂ ਨਾ ਇਹਨੂੰ ਇੱਕ ਹੋ ਕੇ ਰੱਖ ਲਈਏ ਚੀਜ਼ ਉਹਦਾ ਮਤਲਬ ਕੀ ਆ ਲੈਣ ਦੇਣ ਕੀ ਆ ਉਹ ਉਹਦੇ ਚ ਸਾਡਾ ਕੋਈ ਲੈਣ ਦੇਣ ਨੀ ਆ ਉਹਨਾਂ ਦੇ ਬੰਦੇ ਜਿਹੜੇ ਮੱਥੇ ਚੱਕ ਤੁਰ ਪੈਂਦੇ ਉਹਨਾਂ ਚਾਹੇ ਆਪਣੇ ਚਾਹੇ ਆ ਇੱਕ ਦੀਵਾਲੀ ਹੁੰਦੀ ਦੁਸਹਿਰੇ ਹੁੰਦੇ ਸੀ ਲੋਕੀ ਪਿੰਡਾਂ ਦਾ ਇਹ ਸਾਡੇ ਤਿਉਹਾਰ ਸੀਗੇ ਕਿੱਧਰ ਨੂੰ ਲੈ ਤੁਰੇ ਅਸੀਂ ਉਹੋ ਜੋ ਸੈੱਟ ਕੀਤਾ ਉਹੋ ਹੀ ਕੰਮ ਇੱਥੇ ਆ ਗਿਆ ਅੰਮ੍ਰਿਤ ਪੰਜਾਬ ਦੇ ਵਿੱਚ ਸਰ ਆਮ ਆਦਮੀ ਪਾਰਟੀ ਦੇ ਦੁਆਰਾ ਫੇਰ ਹੁਣ ਇੱਕ ਵਾਰੀ ਮੈਂ ਵਾਈਡ ਅਪ ਕਰਾਂਗੇ ਉਦੋਂ ਬਾਅਦ ਉਹਨਾਂ ਨੇ ਆਪਣੇ ਜੋ ਡਰੰਜ ਬੀਜਰ ਹੈ ਜੋ ਸਾਰੇ ਕੁਛ ਆ ਉਹਨਾਂ ਦੀਆਂ ਤੋੜਾਂ ਪੋੜੀਆਂ ਸਾਰਾ ਕੁਛ ਸ਼ੁਰੂ ਹੋ ਗਈਆਂ ਸਰ ਆਮ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਵਿੱਚ ਵੀ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਉੱਥੇ ਹੈਗੀਆਂ ਤੇ ਅੱਗੇ ਤੋਂ ਬਹੁਤ ਵਧੀਆ ਇਹ ਕੰਮ ਕਰਾਂਗੇ ਤੇ ਇਹਨਾਂ ਨੂੰ ਕਰਨਾ ਵੀ ਪੈਣਾ ਹੋਰ ਕੰਮ ਜਿਹੜਾ ਉੱਥੇ ਆ ਇੱਥੇ ਵੀ ਸਰ ਅਸੀਂ ਉਹ ਜਿਹੜੀ ਚੀਜ਼ ਆ ਜੋ ਲੈਣੀ ਆ ਹੁਣ ਇੱਥੇ ਰੌਲਾ ਇਹ ਪੈ ਗਿਆ ਸੀ ਜੀ ਤੇ ਇਹਨਾਂ ਨੂੰ ਟਾਈਮ ਨੀ ਮਿਲਿਆ ਜਿਹੜੀ ਆਪਣੇ ਓਟੇਰੀਓ ਦੀ ਇਲੈਕਸ਼ਨ ਤੇ ਵੀ ਹੁਣ ਫੈਡਰਲ ਦਾ ਵੀ ਟਾਈਮ ਹੈ ਅੱਗੇ ਮੇਅਰ ਦਾ ਆਪਣੇ ਇਲੈਕਸ਼ਨ ਦਾ ਵੀ ਟਾਈਮ ਹੈਗਾ ਸਾਡੇ ਕੋਲ ਪਿਛਲੀ ਵਾਰ ਵੀ ਡੱਟ ਕੇ ਸਾਰੇ ਮੈਂ ਆਪਦੀ ਗੱਲ ਕਰਦਾ ਡੱਟ ਕੇ ਜਿੱਕੀ ਫਾਰਮ ਦੀ ਰਿਪੋਰਟ ਕੀਤੀ ਸੀ ਖਿੱਚੇ ਗਏ ਬੋਲੇ ਸੀ ਉੱਦਾਂ ਅਸੀਂ ਗੱਲਾਂ ਬਾਤ ਨੇ ਬਹੁਤ ਆ ਰਹੀ ਏਦਾਂ ਦੇ ਕਿਉਂ ਨੀ ਬਣਾ ਸਕਦੇ ਅਸੀਂ ਫਿਰ ਲੱਤਾਂ ਕੀਤੀਆਂ ਜਾਣ ਦੀਆਂ ਹੋਰ ਕੁਛ ਨੀ ਕੰਮ ਹੈਗਾ ਅਸੀਂ ਕਿਉਂ ਨੀ ਬਣਾ ਸਕਦੇ ਬਣਾ ਸਕਦੇ ਅਸੀਂ ਅਗਰ ਸਾਡੀ ਸੋਚ ਸਹੀ ਹੋਵੇ ਉਹਦੇ ਵਿੱਚ ਥੈਂਕ ਯੂ ਸਰ ਮਿਹਰਬਾਨੀ ਤੁਹਾਡਾ ਟਾਈਮ ਦਾ ਜਵਾਬ ਸਰ
ਬਿਲਕੁਲ ਪਹਿਲਾਂ ਤੇ ਕਮਲਜੀਤ ਮਿਨਾਰ ਸਾਹਿਬ ਜਿਹੜੀ ਹਰਭਜਨ ਸਿੰਘ ਹੁਣਾਂ ਦਾ ਜਿਹੜਾ ਤੁਸੀਂ ਇਸ਼ੂ ਬੋਲਿਆ ਹੈ ਕਿ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਿ ਉਹ ਖਾਲਿਸਤਾਨ ਮੁਰਦਾਬਾਦ ਬੋਲਣ ਦੇਖੋ ਮੈਂ ਇਹਦੇ ਤੇ ਬਸ ਇੰਨੀ ਗੱਲ ਕਹਾਂਗਾ ਕਿ ਇਹਨਾਂ ਜਿਹੜੀ ਹਰਭਜਨ ਸਿੰਘ ਤੇ ਸਵਾਲ ਖੜੇ ਕਰਨ ਵਾਲੇ ਜਿਹੜੇ ਲੋਕ ਨੇ ਕਿ ਭਾਈ ਉਹ ਖਾਲਿਸਤਾਨ ਮੁਰਦਾਬਾਦ ਬੋਲੇ ਕਿਉਂ ਬੋਲੇ ਹਰਭਜਨ ਸਿੰਘ ਖਾਲਿਸਤਾਨ ਮੁਰਦਾਬਾਦ ਬਈ ਉਹਨੇ ਜੇ ਬੋਲਣਾ ਹੋਏਗਾ ਵੈਸੇ ਤੇ ਮੈਂ ਸਮਝਦਾ ਹਾਂ ਕਿ ਤੁਸੀਂ ਖਾਲਿਸਤਾਨ ਦਾ ਕੋਈ ਸਵਾਲ ਖੜਾ ਕਰ ਸਕਦੇ ਹੋ ਵੀ ਖਾਲਿਸਤਾਨ ਮੇਰੇ ਖਿਆਲ ਦੇ ਨਾਲ ਜੇ ਹਰਭਜਨ ਸਿੰਘ ਇਹ ਕਹਿਣਗੇ ਕਿ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈਗੇ ਬਟ ਕਿਉਂ ਉਹਨਾਂ ਨੂੰ ਗੰਦੀ ਸ਼ਬਦਾਵਲੀ ਬੋਲਣ ਦੀ ਕੀ ਜ਼ਰੂਰਤ ਪਈ ਹੈ ਖਾਲਿਸਤਾਨ ਮੁਰਦਾਬਾਦ ਬਿਲਕੁਲ ਨਹੀਂ ਬੋਲਣਾ ਚਾਹੀਦਾ ਹਰਭਜਨ ਸਿੰਘ ਨੂੰ और हरभजन सिंह ते सवाल खड़ा करना के जी ओ देश भगत नहीं है और जेडे लोग खड़ा कर रहे ने ओ कौन हुंदे ने हरभजन सिंह नूं सर्टिफिकेट देण वाले जिन्नी खिदमत इंडिया दी हरभजन सिंह उन्होंने की है इन्नी तां ये लोग सोच भी नहीं सकते जिन्नी खिदमत हरभजन सिंह ने इंडिया दी की है ये तो सुपने च भी नहीं सोच सकते कदे ऑस्ट्रेलिया दे विच सचिन तेंदुलकर दा तां देखो उहदा तां मुकाबला करना ही मुश्किल है सचिन तेंदुलकर साहब दे डिफरेंट उह तां लैजेंड है उह तां ही इज द गॉड ऑफ क्रिकेट ठीक है नहीं लेकिन उहदा तों बाद मैं अखी देखिया सिडनी तों लैके मेलबोर्न तक टर्बनेटर उह तां गल वखरी है वी आपां पंजाबी बंदे ही बस उहनां दी तह लाण ते लगे रहिंदे आ हरभजन सिंह दी आपां ही अपने बंदियां नूं ना डॉक्टर मनमोहन सिंह नूं ना हरभजन सिंह नूं आपां किसे दी रिस्पैक्ट ही नहीं करदे चलो उह छड्ड दी गल लेकिन क्यों कहे कोई भाई क्यों ये बहुत मैं भी देख रहा उ सारिया अखबारा पढ़िया पई हरभजन सिंह का जरा उन्होंने गल की है सो खालिस्तान से सवाल पूछो मैं सीधी गल कहना भी दो चीजा हो जो बंदा कोई खालिस्तान मंगता एग्री करता मंगन दो जो कोई डिसएग्री करता क्वेश्चन पूछ लवे वाई शुड बी से मुर्दाबाद नो यही कम ने इंडिया सानू खराब किया यही कम ने पाकिस्तान सानू खराब किया पाकिस्तान दे विच के जी इंडिया मुर्दाबाद और इंडिया च कहो जी पाकिस्तान मुर्दाबाद बिल्कुल नहीं बिल्कुल ये मुर्दाबाद दूसरे नु बुरा कहना है ये वैसे ही गलत है कोई भी इंसान जेड़ा सिविलाइज्ड होएगा वो कदे दूसरे नु बुरा नहीं कहेगा मैं अज ऑन दी एयर कहना है मैं जिंदगी कदे खालिस्तान मुर्दाबाद नहीं कहूंगा क्यों कहना भाई क्वेश्चन तुसी पूछो मैं सारी उम्र मेरी निकल गई मैं ना मैं विरोध करना खालिस्तान का ना मुर्दाबाद कहूंगा क्वेश्चन मैं सारी उम्र पूछता है मेरे मुताबिक यार गल जी नहीं बनती है जो तुसी कर रहे हो और आपां एनर्जी वेस्ट कर दी इन्नी ज्यादा पंजाब आपां अज बजाय दे के असी बुरा किसी नूं कहने की जरूरत नहीं है बिल्कुल हरभजन सिंह ठीक है इत्थे मैं और जेडे लोग हरभजन सिंह की बेइज्जती कर रहे ने उन्हें बुरा भला कह रहे ने ओ उन्होंने उन्होंने इंडिया नूं की देना उन्होंने इंडिया नूं असी हरभजन सिंह ने उन्होंने फादर ही पास्ट अवे अर्ली अपनी सारिया सिस्टर की किदां टेक केयर की उन्हें अपने फर्ज निभाए अपने लिए एक बड़ा वधिया सक्सैसफुल करियर क्रिएट किया हजार लखां लोगों नूं पंजाब दे लोगों नूं इनकरेज किया इंस्पायर किया किन्ने क लोग पंजाब तो पहला क्रिकेट खेलते सी पहला जरूर क्रिकेट का दौर सी पर जो इंस्पिरेशन युवराज सिंह और हरभजन सिंह ने दिती है सर दो टाइम का वर्ल्ड कप विनर है हरभजन सिंह मजाक है कोई केदी तुसी मतलब केदी पग नू हाथ पा रहे हो तुसी हैं एज और इन्हां लोगों की की कॉन्ट्रीब्यूशन है जिहड़े कह रहे जी वह पर बिल्कुल ना कहे क्यों कहे किसे नू तुसी डिसएग्री कर सकते हो रिस्पेक्टफुली पर किसे दी इंसल्ट करना किसे लिए कोई भद्दी शब्दावली वरतना नो हरभजन सिंह जिस दिन हरभजन सिंह ने खालिस्तान मुर्दाबाद कहता मैं इत्थे सब तो पहला उन्होंने खिलाफ गल करांगा जिस दिन हरभजन सिंह ने कहता ना खालिस्तान मुर्दाबाद मैं कहांगा कि नो यू आर अ लेजेंड सर तुसी बिल्कुल इदा किसी बारे ना कहो और जिन्ना देश भगत हरभजन सिंह है वो किसी भी पार्टी जान हुण प्रॉब्लम की है वह भी मैं दस दिना प्रॉब्लम यह जो आम आदमी नहीं प्रॉब्लम मैं दस दिना जी आम आदमी पार्टी चला गया फिर की होया असी हर चीज ना देखो जेड़ा बीजेपी च आ गया वो सब तो बड़ा देश भगत बीजेपी ने चंगे काम किए मैं मानता है लेकिन जेड़ा बीजेपी च आ गया जेड़ा मोदी साहब करी जाए वो सब तो बड़ा इंडिया का देश भगत हो गया जेड़ा कोई दूजी पार्टी कांग्रेस दे विच हजारा बंदे बड़े चंगे ने आम आदमी पार्टी हजारा बंदे बड़े चंगे ने हुण कल नूं हरभजन सिंह जी बीजेपी दे विच आ जाणगे तां फिर यही बहुत वधिया लगन लग पणे आ इहनां नूं नहीं ठेकेदारी ना लो कि बीजेपी ने ठेकेदारी ले ली कि जी बीजेपी ने नहीं उन्होंने कई जेडे सपोर्टर्स ने मैं तो कदे वर्ड भी नहीं यूज करता बीजेपी के कई सपोर्टर्स ने ठेकेदारी ले ली इस गल दी कि इंडिया बस असी सर्टिफिकेट देना कि कौन इंडिया का भगत है कौन देश भगत है कौन देश द्रोही है नो यू हैव नो राइट कि तुसी किसे नूं ए ठेकेदारी लो हाँ जी सॉरी पुरुषोत्तम जी तुसी कुछ कहना चाह रहे थे गो अहेड
ਜਦੋਂ ਜੀ ਜਦੋਂ ਆਸਟ੍ਰੇਲੀਆ ਆਈ ਆ 16 ਟੈਸਟ ਲਗਾਤਾਰ ਜਿੱਤ ਕੇ ਜਦੋਂ ਹਰਭਜਨ ਸਿੰਘ ਨੇ 3 ਟੈਸਟ ਮੈਚਾਂ ਵਿਚ 32 ਵਿਕਟਾਂ ਲਈਆਂ ਵਰਲਡ ਕਲਾਸ ਬੈਟਰ ਸੀਗਾ ਰਿੱਕੀ ਪੌਂਟ ਉਹਨੂੰ ਬੱਲੀ ਬਣਾ ਕੇ ਰੱਖ ਦਿੱਤਾ ਸੀਗਾ ਜਦੋਂ ਰਿੱਕੀ ਪੌਂਟਿੰਗ ਆਉਂਦਾ ਸੀ ਤੇ ਜਦੋਂ ਹੀ ਲੰਬਦੀ ਬਾਲ ਛੱਡ ਦਿੰਦਾ ਸੀ ਹਰਭਜਨ ਸਿੰਘ ਨੂੰ ਚੱਲ ਬਈ ਤੇ ਰਿੱਕੀ ਪੌਂਟਿੰਗ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸੀ
ਸਰ ਜਿਹੜਾ
ਉਸ ਵੇਲੇ ਜਦੋਂ ਜਿਹਨੂੰ ਬਾਲ ਬੈਕ ਆਫ ਬਾਲਸ ਕਹਿੰਦੇ ਸੀ ਆਸਟ੍ਰੇਲੀਆ ਦੀ ਟੀਮ ਨੂੰ ਉਸ ਵੇਲੇ ਉਸ ਟਾਈਮ ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਬਈ ਉਹ ਤਾਂ ਕਹਿੰਦਾ ਸੀ ਅਸੀਂ 16 ਕਿ 17 ਟੈਸਟ ਜਿੱਤ ਕੇ ਆਏ ਹਾਂ ਅਸੀਂ 19 ਟੈਸਟ ਦਾ ਰਿਕਾਰਡ ਜਿਹੜਾ ਆਪਣਾ ਪੁਰਾਣਾ ਉਹ ਤੋੜਨਾ ਤੇ ਉਸ ਵੇਲੇ ਹਰਭਜਨ ਸਿੰਘ ਨੇ 3 ਟੈਸਟ ਵਿਚ 32 ਵਿਕਟਾਂ ਲੈ ਕੇ ਮੈਨ ਆਫ ਦਾ ਸੀਰੀਜ਼ ਔਰ ਮੈਨ ਆਫ ਦਾ ਮੈਚ ਉਹ ਬੰਦਾ ਰਿਹਾ ਉਹਦੀ ਦੇਸ਼ ਭਗਤੀ ਦੇ ਜਿਹੜੇ ਸਵਾਗਤ ਆਪ ਤਾਂ ਦੱਸਣਾ ਵੀ ਉਹਨਾਂ ਨੇ ਕੀਤਾ ਉਹ ਜਿਹੜੀਆਂ ਵਿਕਟਾਂ ਤਿੰਨ ਟੈਸਟਾਂ ਚ 32 ਵਿਕਟਾਂ ਇੰਡੀਆ ਵਾਸਤੇ ਲਈਆਂ, ਖਾਲਿਸਤਾਨ ਵਾਸਤੇ ਨਹੀਂ ਲਈਆਂ। ਔਰ ਸੁਪਰੀਮ ਕੋਰਟ ਨੇ ਵੀ ਕਿਹਾ ਕੋਈ ਪੀਸਫੁਲੀ ਖਾਲਿਸਤਾਨ ਦੀ ਡਿਮਾਂਡ ਕਰਦਾ ਤਾਂ ਦੈਟ ਇਜ ਨੋਟ ਦਾ ਐਂਟੀ ਇੰਡੀਆ, ਦੈਟ ਇਜ ਨੋਟ ਕੰਸਟੀਟਿਊਸ਼ਨਲ।
ਬਿਲਕੁਲ, ਔਰ ਸਰ ਉੱਥੇ ਖਾਲਿਸਤਾਨ ਦੇ ਨਾਂ ਦੇ ਉੱਤੇ ਸਿਮਰਜੀਤ ਸਿੰਘ ਮਾਨ ਸਾਹਿਬ ਐਮ ਪੀ ਬਣੇ, ਸਰਬਜੀਤ ਸਿੰਘ ਖਾਲਸਾ ਐਮ ਪੀ ਬਣੇ, ਹੁਣ ਆਪਣੇ ਉਹ
ਅੰਮ੍ਰਿਤਪਾਲ
ਸਿੰਘ ਜਿਹੜੇ ਉਹ ਐਮ ਪੀ ਬਣੇ। ਇਸ ਤੋਂ ਪਹਿਲਾਂ 89 ਵਿਚ ਕਿੰਨੇ ਲੋਕ ਖਾਲਿਸਤਾਨ ਦੇ ਨਾਂ ਤੇ ਐਮ ਪੀ ਬਣੇ? ਕਦੇ ਕਿਸੇ
ਨੂੰ ਬਣੇ ਪ੍ਰੋਫੈਸਰ ਜਿੰਦਰ ਕੌਰ ਬਰਾਲਾ, ਫਿਰ ਬਿਮਲ ਕੌਰ ਖਾਲਸਾ, ਸਿਮਰਜੀਤ ਸਿੰਘ ਮਾਨ ਬਣੇ, ਉਹ ਸਾਰੇ ਜਿਹੜੇ ਧਿਆਨ ਸਿੰਘ ਮੰਡ, ਉਹ ਸਾਰੇ ਦੇ ਸਾਰੇ 9 ਐਮ ਪੀ ਬਣੇ ਸੀ ਉਸ ਵੇਲੇ।
ਬਿਲਕੁਲ, ਇੰਡੀਆ ਚ ਕੋਈ। ਔਰ ਦੂਸਰੀ ਚੀਜ਼ ਪਤਾ ਕੀ, ਇੱਕ ਚੀਜ਼ ਮੈਂ ਹੋਰ ਬੜੀ ਇੰਪੋਰਟੈਂਟ ਕਹਿਣਾ ਚਾਹੁੰਦਾ ਆ ਕਿ ਅਨਸੈਸਰੀ ਅਸੀਂ ਆਪਣੀ ਐਨਰਜੀ ਨਾ ਬਹੁਤ ਜ਼ਿਆਦਾ ਇਹਨਾਂ ਕੰਮਾਂ ਦੇ ਵਿੱਚ ਲਗਾਈ ਹੋਈ ਹੈ। ਸਾਨੂੰ ਜਿਹੜਾ ਫੋਕਸ ਕਰਨਾ ਚਾਹੀਦਾ, ਦੇਖੋ ਅੱਜ ਇਨਵਾਇਰਮੈਂਟ ਦਾ ਐਡਾ ਵੱਡਾ ਇਸ਼ੂ ਹੈ, ਹੰਗਰ ਦਾ ਬੜਾ ਵੱਡਾ ਇਸ਼ੂ ਹੈ ਇਸ ਪਲੈਨਟ ਦੇ ਉੱਤੇ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ। ਦੇਖੋ ਕਿੰਨਾ, ਮੈਂ ਤੇ ਕੋਈ ਸਖ਼ਤ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਕਿ ਇੱਕ ਪਾਸੇ ਤੇ ਇੱਕ ਇਨਸਾਨ, ਹਿਊਮਨ ਰੇਸ, ਸਾਡੇ ਭਰਾ, ਸਾਡੇ ਭੈਣ, ਸਾਡੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ, ਹੰਗਰ। ਔਰ ਮੈਂ ਸਿਆਸੀ ਗੱਲਾਂ ਕਰਾਂ ਜੀ, ਮੈਂ ਹਿੰਦੂ ਕੰਟਰੀ ਬਣਾ ਦਿਆਂਗਾ, ਮੈਂ ਸਿੱਖ ਕੰਟਰੀ ਬਣਾ ਦਿਆਂਗਾ, ਨਹੀਂ, ਮਤਲਬ ਮਜ਼ਾ ਹੀ ਕਿਰਕਰਾ ਹੋ ਰਿਹਾ ਅੱਜ। ਮੇਰਾ ਤੇ ਇਹ ਸੋਚਣਾ ਆ ਕਿ ਜੇ ਗੁਰੂ ਨਾਨਕ ਦੇਵ ਜੀ ਅੱਜ ਆਉਣ ਤੇ ਮੈਂ ਕਹਾਂ ਕਿ ਜੀ ਮੈਂ ਸਿੱਖਾਂ ਲਈ ਜੀ ਖਾਲਿਸਤਾਨ ਬਣਾ ਰਿਹਾ, ਜਾਂ ਅੱਜ ਭਗਵਾਨ ਸ਼੍ਰੀ ਰਾਮ ਜੀ ਜ਼ਮੀਨ ਤੇ ਆਉਣ ਤੇ ਮੈਂ ਕਹਾਂ ਜੀ ਮੈਂ ਹਿੰਦੂ ਕੰਟਰੀ ਬਣਾ ਦੇਣਾ ਇੰਡੀਆ ਨੂੰ, ਉਹ ਮਤਲਬ ਦੋਨੋਂ ਜਣੇ ਮੈਨੂੰ ਕਹਿਣਗੇ, ਮਤਲਬ ਜਿੱਦੂ ਵੀਰ ਮਤਲਬ ਆਰ ਯੂ ਆਊਟ ਆਫ ਯੋਰ ਮਾਇੰਡ ਯਾਰ, ਕੀ ਗੱਲਾਂ ਕੀ ਕਰ ਰਹੇ ਹੋ ਤੁਸੀਂ ਲੋਕੀ?
ਮੈਂ ਤਾਂ ਇਹ ਕਹਿਣਾ ਚਾਹੁੰਦਾ ਬਈ ਪੂਰੀ ਕੰਟਰੀ ਇੱਕ ਬਣਾਉਣ ਦੀ ਬਜਾਏ ਨਾ ਇੱਕ ਇਹ ਮਾਡਲ ਵਿਲੇਜ ਬਣਾਉਣ ਜਿੱਥੇ ਸਾਰੇ ਬਰਾਬਰ ਹੋਣ, ਕੋਈ ਭੁੱਖ ਨਾ ਹੋਵੇ, ਗਰੀਬੀ ਨਾ ਹੋਵੇ, ਕਿਸੇ ਦੀ ਲਾਚਾਰੀ ਨਾ ਹੋਵੇ। ਉਸ ਪਿੰਡ ਨੂੰ ਜੇ ਇਹ ਜਾਂ ਮੰਨ ਕੇ 2 ਸਾਲ ਜਾਂ 5 ਸਾਲ ਚਲਾ ਕੇ ਦੇਖ ਲਓ ਤਾਂ ਆਈ ਵੈਲ ਬੀ ਦਾ ਫਸਟ ਮੈਨ ਜਿਹੜਾ ਮੈਂ ਇਹਨਾਂ ਨੂੰ ਕਹਾਂਗਾ ਠੀਕ ਹੈ ਵੀ ਤੁਸੀਂ ਇਹ ਮਾਡਲ ਜਿਹੜਾ ਸਾਰੇ ਲਾਗੂ ਕਰ ਦਿਓ, ਤੁਸੀਂ ਜੇ ਇਹਨੂੰ ਹਿੰਦੂ ਰਾਸ਼ਟਰ ਕਹਿਣਾ ਚਾਹੁੰਦੇ ਹੋ, ਜੇ ਇਹਨੂੰ ਹਿੰਦੂ ਰਾਸ਼ਟਰ ਕਹਿਣਾ ਚਾਹੁੰਦੇ ਹੋ, ਜਿੱਥੇ ਕਿਸੇ ਨੂੰ ਕੋਈ ਭੇਦ ਭਾਵ ਨੀ, ਕੋਈ ਕੁਛ ਨੀ ਹੈਗਾ, ਤਾਂ ਆਈ ਵਿਲ ਬੀ ਦਾ ਫਸਟ ਪਰਸਨ ਉਹਨਾਂ ਦੀ ਸਪੋਰਟ ਕਰਨ ਵਾਲਾ। ਠੀਕ ਹੈ ਵੀ ਇਹ ਵਾਕਈ ਮਾਡਲ ਹੈ ਕਿ ਹਿੰਦੂ ਰਾਸ਼ਟਰ ਹੈਗਾ ਜਿਹੜਾ, ਇਹ ਤੁਸੀਂ ਸਾਰੇ ਬਣਾ ਦੋ।
ਸਰ ਹਿੰਦੂਇਜ਼ਮ ਦੀ ਜਿਹੜੀ ਸਭ ਤੋਂ ਵੱਡੀ ਬਿਊਟੀ ਹੈ ਨਾ, ਹਿੰਦੂ ਕਲਚਰ ਦੀ ਜਿਹੜੀ ਸਭ ਤੋਂ ਵੱਡੀ ਬਿਊਟੀ ਹੈ, ਉਹ ਟੋਲਰੈਂਸ ਹੈ। ਔਰ ਜਿਸ ਦਿਨ ਉਹ ਹਿੰਦੂ ਕੰਟਰੀ ਬਣਾ ਦੇਣਗੇ, ਜਿਸ ਦਿਨ ਟੋਲਰੈਂਸ ਖਤਮ ਹੋ ਗਈ, ਲਿਬਰਲ ਥਾਟ, ਇੱਥੇ ਵੈਸਟਰਨ ਵਰਲਡ ਚ ਗੱਲ ਹੁੰਦੀ ਹੈ ਲਿਬਰਲ ਥਾਟ ਦੀ, ਵੈਸਟਰਨ ਵਰਲਡ ਚ ਗੱਲ ਹੁੰਦੀ ਹੈ ਮਲਟੀਕਲਚਰਲਿਜ਼ਮ ਦੀ। ਅਸਲ ਮਿਸਾਲ ਲਿਬਰਲ ਥਾਟ ਦੀ, ਪ੍ਰੋਗਰੈਸਿਵ ਥਾਟ ਦੀ, ਟੋਲਰੈਂਸ ਦੀ, ਮਲਟੀਕਲਚਰਲਿਜ਼ਮ ਦੀ, ਡਾਇਵਰਸਿਟੀ ਦੀ, ਉਹ ਤੇ ਹਿੰਦੂਇਜ਼ਮ ਇਹਦੀ ਮਿਸਾਲ ਹੈ। ਤੇ ਜੇ ਅਸੀਂ ਉਹਨੂੰ ਹਿੰਦੂ ਕੰਟਰੀ ਬਣਾਉਣ ਤੇ ਤੁਲ ਗਏ, ਜੇ ਉਧਰ ਚ ਰਸਤਾ ਨਾਪ ਲਿਆ, ਤੇ ਫਿਰ ਸਾਰਾ ਜਿਹੜੀ ਦਾ ਵੈਰੀ ਅਸੈਂਸ, ਉਹ ਜਿਹੜੀ ਸਾਡੀ ਖੂਬਸੂਰਤੀ ਹੈ, ਉਹ ਸਾਰੀ ਖਤਮ ਹੋ ਜਾਣੀ ਹੈ। ਠੀਕ ਹੈ, ਔਰ ਇਹੀ ਚੀਜ਼ ਮੈਂ ਸਾਡੇ ਸਾਡੇ ਹਰ ਭਾਈਚਾਰੇ ਨਾਲ ਗੱਲ ਕਰਾਂਗਾ, ਸਾਡੇ ਮੁਸਲਿਮ ਭਾਈਚਾਰੇ ਨਾਲ, ਸਾਡੇ ਸਿੱਖ ਭਾਈਚਾਰੇ ਨਾਲ, ਸਾਡੇ ਜੂਇਸ਼ ਭਾਈਚਾਰੇ ਦੇ ਨਾਲ, ਸਾਰਿਆਂ ਨਾਲ ਇਹੀ ਗੱਲ ਕਰਾਂਗਾ ਕਿ ਅਸੀਂ ਇਹ ਸਿੱਖੀਏ ਕਿ ਨਾਓ ਵੀ ਆਰ ਗਲੋਬਲ ਸਿਟੀਜ਼ਨ। ਸਾਨੂੰ ਜ਼ਰੂਰਤ ਨਹੀਂ ਹੈ, ਮੈਂ ਫਿਰ ਤੁਸੀਂ ਕਹਿਣਾ ਜੀ ਉਹਨਾਂ ਦੀ ਤੁਸੀਂ ਬਹੁਤ ਤਾਰੀਫ ਕਰ ਦਿੰਦੇ ਹੋ, ਅਹਿਮਦੀਆ ਮੁਸਲਿਮ ਜਮਾਤ ਤੋਂ ਜੇ ਕੋਈ ਚੀਜ਼ ਸਿੱਖਣੀ ਹੈ ਤਾਂ ਸਿੱਖ ਲਓ, ਉਹਨਾਂ ਨੇ ਉਹ ਆਪਣੀ ਕੋਈ ਕੰਟਰੀ ਦੀ ਡਿਮਾਂਡ ਕਰਦੇ ਆ। ਮੈਂ ਇਹਨਾਂ ਦੇ ਸਾਲਾਨਾ ਜਲਸਾ ਤੇ ਗਿਆ, ਉੱਥੇ ਬੜਾ ਬੜਾ ਲਿਖਿਆ ਹੋਇਆ ਸੀਗਾ ਵੀ ਜਿਹੜੀ ਕੰਟਰੀ ਚ ਰਹਿੰਦੇ ਹੋ ਨਾ, ਜਿਹੜੀ ਕੰਟਰੀ ਚ ਰਹਿੰਦੇ ਹੋ, ਜਿੱਥੇ ਵੀ ਇੱਕ ਮੰਗ ਕਰਦੇ ਵੀ ਸਾਡਾ ਕਿਤੇ ਅਹਿਮਦੀਆ ਮੁਸਲਿਮ ਜਮਾਤ ਦੀ ਕੋਈ ਕੰਟਰੀ, ਉਹਨੂੰ ਪਿਆਰ ਕਰੋ, ਬਸ ਜਿੱਥੇ ਰਹਿੰਦੇ ਹੋ ਉਸ ਕੰਟਰੀ ਨੂੰ ਪਿਆਰ ਕਰੋ। ਹੁਣ ਅਸੀਂ ਕੈਨੇਡਾ ਫਸਟ, ਇੱਥੇ ਰੋਟੀ ਖਾਂਦੇ ਸਭ। ਹਾਂ, ਆਪਣੀ ਪੁਰਾਣੀ ਜਿਹੜੀ ਕੰਟਰੀ ਇੰਡੀਆ, ਪਾਕਿਸਤਾਨ, ਉਹਨਾਂ ਨੂੰ ਵੀ ਪਿਆਰ ਕਰੋ, ਉਹ ਵੀ ਵਧਣ ਫੁੱਲਣ। ਸਾਨੂੰ ਕੋਈ ਵੱਖਰੀ ਕੰਟਰੀ ਦੀ ਕੋਈ ਜ਼ਰੂਰਤ ਨਹੀਂ ਹੈ, ਵੱਖਰੀ ਕੰਟਰੀ। ਹੁਣ ਪਾਕਿਸਤਾਨ ਬਹੁਤ ਅਦਬ ਸਤਿਕਾਰ ਨਾਲ, ਮੇਰੇ ਪਾਕਿਸਤਾਨੀ ਬਹੁਤ ਫਰੈਂਡ ਨੇ, ਹੁਣ ਉਹ ਕਈ ਵਾਰ ਕਹਿੰਦੇ ਤੁਸੀਂ ਘੱਟ ਗੱਲ ਕਰਦੇ ਹੋ, ਮੈਂ ਕਿਉਂਕਿ ਗੱਲਾਂ ਕਰਨੀਆਂ ਸਿੱਧੀਆਂ ਸਪਸ਼ਟ। ਪਾਕਿਸਤਾਨ ਤੁਸੀਂ ਬਣਾਇਆ, ਬੋਲ ਕੀ ਕੰਟਰੀ ਬਣਾਇਆ, ਕੀ ਕੰਟਰੀ ਬਣਾਇਆ ਪਾਕਿਸਤਾਨ ਤੁਸੀਂ? ਕਿਉਂ ਲੋੜ ਹੀ ਨਹੀਂ ਸੀਗੀ, ਤੁਸੀਂ ਚਾਹੇ ਸਾਰੇ ਇੰਡੀਆ ਦਾ ਨਾਮ ਵੀ ਪਾਕਿਸਤਾਨ ਰੱਖ ਲੈਂਦੇ, ਇੱਧਰ ਇੰਡੀਆ ਦਾ ਨਾਮ ਵੀ ਇੱਕ ਕੰਟਰੀ ਰੱਖਦੇ। ਵਧੀਆ ਫੋਕਸ ਕਰੋ ਕਿ ਚੰਗੀਆਂ ਲੋਕਾਂ ਦੀਆਂ ਲਾਈਵਸ ਕਿੱਦਾਂ ਕਰਨੀਆਂ, ਫੋਕਸ ਉਹਦੇ ਤੇ ਹੋਣਾ ਚਾਹੀਦਾ ਸੀ। ਪੁਰਸ਼ੋਤਮ ਸਾਹਿਬ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਕੁਲਦੀਪ ਗੋਰੇਵਾਲ ਸਾਹਿਬ, ਫਿਰ ਹਿਮਾਂਸ਼ੂ ਜੀ, ਸਾਰੀ ਬਹੁਤ ਨਾਲ ਉਹ ਕਾਲਜ ਬਹੁਤ ਇੰਤਜ਼ਾਰ। ਕੁਲਦੀਪ ਗੋਰੇਵਾਲ ਸਾਹਿਬ, ਗੋ ਅਹੈਡ ਜੀ।
ਹਾਂਜੀ ਜਤਰੀਰ ਭਾਜੀ, ਤੁਹਾਨੂੰ, ਤੁਹਾਡੇ ਰੱਬ ਦੀ ਸੁੱਖ ਨੂੰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ, ਬਹੁਤ ਸਰਕਾਰ ਸਹਿਤ ਹੱਥ ਜੋੜ ਕੇ ਧੰਨਵਾਦ ਆ ਜੀ, ਤੁਸੀਂ ਟਾਈਮ ਦਿੰਦੇ ਹੋ ਤੇ ਬਹੁਤ ਵਧੀਆ ਵਿਚਾਰ ਚੱਲ ਰਹੇ ਨੇ ਜੀ।
ਥੈਂਕ ਯੂ, ਹੱਥ ਜੋੜ ਕੇ ਤੁਹਾਡਾ ਵੀ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਸਤਿਕਾਰ ਸਰ, ਪਲੀਜ਼ ਗੋ ਅਹੈਡ ਸਰ।
ਜਦ ਵੀ ਜਿਹੜੀ ਮੈਂ ਸੁਣਦਾ ਸੀ ਪ੍ਰੋਗਰਾਮ ਮੋਸਟਲੀ ਮੈਂ ਸਟਾਰਟਿੰਗ ਤੋਂ ਹੀ ਕਿਸੇ ਦੇ ਵਿਚਾਰ ਸੁਣਨੇ ਮੇਰਾ ਖਿਆਲ ਸਾਰਿਆਂ ਨਾਲੋਂ ਵੱਡੀ ਸਿਆਣਪ ਆ ਜੀ। ਵਿਚਾਰ ਵੱਖੋ ਵੱਖਰੇ ਹੋ ਸਕਦੇ ਆ, ਆਪਦੇ ਨਾਲ ਮੀਲ ਖਾਨ ਦੇ ਵਿਚਾਰ ਤਾਂ ਹਰੇਕ ਹੀ ਸੁਣ ਲੈਂਦਾ, ਜੇ ਆਪਾਂ ਆਪਦੇ ਵਿਰੋਧੀ ਵਿਚਾਰ ਸੁਣਾਂਗੇ ਉਹਨਾਂ ਚੋਂ ਵੀ ਜਿਹੜਾ ਚੰਗਾ ਇਨਸਾਨ ਹੈ ਕੋਈ ਚੰਗੀ ਚੀਜ਼ ਲੈ ਸਕਦਾ ਜੀ। ਜੇ ਆਪਾਂ ਜੇ ਚੰਗੇ ਸਰੋਤੇ ਬਣਦੀ ਹੈ ਜੀ ਉਹਦੇ ਚ ਕਈ ਪ੍ਰੋਬਲਮਾਂ ਸੋਲਵ ਹੋ ਜਾਂਦੀਆਂ ਨੇ ਜੀ। ਤੇ ਬਾਕੀ ਜਿਹੜੀ ਗੱਲ ਹੈਗੀ ਆ ਵੀ ਸਾਰਿਆਂ ਨੂੰ ਪਿਆਰ ਕਰਨਾ ਜੀ, ਉਹ ਤਾਂ ਗੁਰੂ ਸਾਹਿਬ ਨੇ ਕਿਹਾ ਹੀ ਹੈ ਰੱਬ ਦਾ ਨੂੰ ਪਾਇਆ ਕੁਦਰਤ ਕੇ ਸਭ ਬੰਦੇ। ਜੇ ਉਹ ਸੋਚ ਦੇ ਅਸੀਂ ਪਹਿਰਾ ਦਈਏ ਤਾਂ ਫੇਰ ਕਾਹਦੀਆਂ ਗੱਲਾਂ ਨੇ ਜੀ। ਸਾਡੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਭਾਈ ਰਿਸ਼ਤੇਦਾਰ ਮਿੱਤਰ ਨੇ ਦੂਰੋਂ ਚੱਲ ਕੇ ਆਉਣਾ, ਜਿਹੜਾ ਤੁਹਾਡਾ ਗੁਆਂਢੀ ਆ ਉਹਦੇ ਨਾਲ ਤੁਹਾਡੀ ਬਣੀ ਹੋਣੀ ਚਾਹੀਦੀ ਆ। ਮੇਰਾ ਜੁਦਵੀਰ ਜੀ ਮੋਹ ਕਈ ਵਾਰੀ ਗੱਲ ਚੰਗੀ ਲੱਗਦੀ। ਤੀਜੇ ਘਰ ਜਾਈ ਮੈਂ ਮੇਰੇ ਗੁਆਂਢੀ ਆਰਮੀ ਲਈ ਇੱਕ ਪਾਸੇ ਜਰੂਰ ਜਿੱਦਾਂ ਦੂਜੀ ਕੰਟਰੀ ਚ ਰਹੇ ਆ ਸਰਬੀਅਨ ਰੋਮਾਨੀਅਨ ਜਿੱਦਾਂ ਏਸ਼ੀਆ ਲਾ ਲੋ, ਇੱਕ ਪਾਸੇ ਇੰਡੀਅਨ ਸੀ। ਮੇਰੀ ਹਾਲੇ ਤੱਕ ਬਾਬੇ ਦੀ ਕਿਰਪਾ ਨਾਲ ਕਦੇ ਕਿਸੇ ਗੁਆਂਢੀ ਨਾਲ ਵਿਗੜੀ ਨਹੀਂ ਜੀ। ਕਦੇ ਵੀ ਉਹਦੇ ਪਰ ਇੰਡੀਆ ਗਏ ਹੋਲੀਡੇ ਤੇ ਗਏ ਉਹ ਸਾਨੂੰ ਕਹਿ ਕੇ ਜਾਂਦੇ ਅਸੀਂ ਉਹਨਾਂ ਨੂੰ ਸਰੋ ਸਾਫ ਕਰਨੀ, ਟੇਕ ਕੇਅਰ ਕਰਨੀ। ਇੱਕ ਵਾਰੀ ਉਪਰੀ ਗੱਡੀ ਆ ਗਈ ਮੇਰੀ ਮੇਰੀ ਸਿਸਟਰ ਲਾ ਦੀ ਗੱਡੀ, ਅਸੀਂ ਉਹ ਪਤਾ ਸੀ ਵੀ ਆਹ ਰਿਸ਼ਤੇਦਾਰਾਂ ਦੀਆਂ ਗੱਡੀਆਂ ਆਉਂਦੀਆਂ ਨੇ ਜਦੋਂ ਅਸੀਂ ਇੰਡੀਆ ਗਏ। ਉਹਨਾਂ ਦੇ ਕਿਸੇ ਉਹਦੇ ਬੇਟੇ ਦੇ ਗਾਹਕ ਦੇ ਫਰੈਂਡ ਦੀ ਜਾਂ ਕਜ਼ਨ ਦੀ ਗੱਡੀ ਆ ਗਈ, ਉਹ ਲੈ ਕੇ ਆ ਕੇ ਸਾਨੂੰ ਜਦੋਂ ਫੋਨ ਚਲ ਗਿਆ। ਦੇਖੋ ਕਿੰਨੀ ਕਿੰਨੀ ਵਧੀਆ ਗੱਲ ਹੈ, ਕਿੰਨੀ ਮਾਣ ਵਾਲੀ ਗੱਲ ਕਿ ਇੰਨਾ ਤੁਹਾਡਾ ਨੇਬਰ ਇੰਨੀ ਟੇਕ ਕੇਅਰ ਕਰਦਾ। ਤੇ ਚਲੋ ਮੈਂ ਜ਼ਿਆਦਾ ਨੀ ਟਾਈਮ ਲਵਾਂਗਾ ਜੀ। ਦੇਖੋ ਸਾਂਝ ਹੋਣੀ ਚਾਹੀਦੀ ਆ, ਪਿਆਰ ਹੋਣਾ ਚਾਹੀਦਾ ਜੀ। ਕੈਨੇਡਾ ਦੀ ਬਿਊਟੀ ਇਹੀ ਆ ਵੀ ਮਲਟੀ ਕਲਚਰ ਆ, ਅਸੀਂ ਗੋਲ ਲਾਉਂ ਕੇ ਕਰਦੇ ਹਾਂ, ਅਸੀਂ ਪ੍ਰਾਊਡ ਫੀਲ ਕਰਦੇ ਹਾਂ। 35 ਸਾਲ ਹੋ ਗਏ ਜੀ ਮੈਨੂੰ, ਪ੍ਰਾਊਡ ਫੀਲ ਕਰਦੇ ਹਾਂ ਤੁਹਾਡੇ ਨਾਲ ਜੁੜੇ ਹੋਏ। ਧੰਨਵਾਦ ਜੀ, ਹੈਪੀ ਨਾਈਸ, ਹੈਪੀ ਵੀਕਐਂਡ ਸਾਰਿਆਂ, ਧੰਨਵਾਦ ਜੀ।
ਥੈਂਕ ਯੂ ਕੁਲਦੀਪ ਗਰੇਵਾਲ ਸਾਹਿਬ। ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਤੁਹਾਡੇ ਚਾਹੇ ਕੋਈ ਸਰਬੀਅਨ ਆ ਕੋਈ ਜਿਪਸੀਅਨ ਆ, ਸਭ ਨਾਲ ਬਣੀ ਹੋਈ ਹੈ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਬਸ ਇੰਨਾ ਹੀ ਆ ਕਿ ਜਿਹੜਾ ਇਨਸਾਨ ਮਿਹਨਤ ਕਰੇਗਾ, ਹਰੇਕ ਦੇ ਨਾਲ ਪਿਆਰ ਕਰੇਗਾ, ਹਰੇਕ ਧਰਮ ਦੀ, ਹਰੇਕ ਕਲਚਰ ਦੀ, ਕੋਈ ਸਰਬੀਅਨ ਤੁਸੀਂ ਕਿਹਾ ਵੀ ਤੁਹਾਡੇ ਪੜੋਸੀ ਕੋਈ ਸਰਬੀਅਨ ਆ ਕੋਈ ਜਿਪਸੀਅਨ ਆ, ਦੇਖੋ ਜਦੋਂ ਸਾਨੂੰ ਸਰਬੀਅਨ ਕਲਚਰ ਦੀ ਵੀ ਅਸੀਂ ਰਿਸਪੈਕਟ ਕਰਾਂਗੇ, ਅਸੀਂ ਜਿਪਸੀਅਨ ਦੀ ਵੀ ਰਿਸਪੈਕਟ ਕਰਾਂਗੇ, ਸਾਡੀ ਕਿਸ ਤਰ੍ਹਾਂ ਵਿਗੜ ਜਾਏਗੀ? ਸੋ ਕਦੇ ਵਿਗੜਨੀ ਨਹੀਂ। ਔਰ ਮੈਂ ਇਹ ਗੱਲ ਬਸ ਇੰਨੀ ਕਹਿ ਸਕਦਾ ਸਰ, ਮਹਾਂਸ਼ਿਵਰਾਤਰੀ ਦੇ ਤਿਉਹਾਰ ਦੇ ਉੱਤੇ ਔਨ ਦੀ ਏਅਰ ਤੇ ਆਫ ਦੀ ਏਅਰ ਵੀ, ਬਸ ਜੋ ਚੀਜ਼ ਅਸੀਂ ਮੈਂ ਕਹਿੰਦਾ ਜੀ ਵਾਈ ਮੀਡੀਆ ਆਪਣੇ ਮਕਸਦ ਚ ਕਾਮਯਾਬ ਹੋ ਗਿਆ, ਜੋ ਪਿਛਲੇ 25 ਸਾਲਾਂ ਦਾ ਮਕਸਦ ਜੋ ਲੈ ਕੇ ਚੱਲੇ ਸੀ, ਦੋ ਚੀਜ਼ਾਂ। ਪਹਿਲੀ ਚੀਜ਼ ਤਾਂ ਇਹੀ ਮਕਸਦ ਹੈ ਕਿ ਕੋਈ ਵੀ ਵੱਖਰਾ ਵਿਚਾਰ ਹੋਵੇ, ਨੰਬਰ 1। ਜੇ ਤੁਸੀਂ ਮੈਨੂੰ ਪੁੱਛੋ ਜੀ ਵਾਈ ਮੀਡੀਆ ਬਣਾਇਆ ਕਿਉਂ, ਯੁੱਧਵੀਰ ਕੀ ਤੁਸੀਂ ਸਮਝਦੇ ਇਹਦਾ ਮਕਸਦ ਕੀ ਹੈ? ਨੰਬਰ 1 ਮਕਸਦ ਵਾਈ ਮੀਡੀਆ ਦਾ ਇਹ ਹੈ ਕਿ ਵੱਖਰੇ ਵੱਖਰੇ ਵਿਚਾਰ ਰਿਸਪੈਕਟਫੁਲੀ ਸੁਣੇ ਜਾਣ, ਇੱਕ ਦੂਸਰੇ ਦੀ ਕਾਲ ਕੱਟੀ ਨਾ ਜਾਵੇ, ਇੱਕ ਦੂਸਰੇ ਤੇ ਲੰਚ ਨਾ ਲਾਇਆ ਜਾਵੇ। ਉਹ ਸਾਡਾ ਮਕਸਦ ਆਹ ਮਹਾਂਸ਼ਿਵਰਾਤਰੀ ਤੇ ਪੂਰਾ ਹੋ ਗਿਆ। ਸਾਡੇ ਇੱਥੇ ਗੁਰਪੁਰਬ ਦੇ ਵਿੱਚ ਗੁਰਪੁਰਬ ਦੀਆਂ ਵਧਾਈਆਂ ਹੁੰਦੀਆਂ ਨੇ, ਈਦ ਦੇ ਵੇਲੇ ਈਦ ਦੀਆਂ ਵਧਾਈਆਂ ਹੁੰਦੀਆਂ ਨੇ ਇੱਥੇ, ਠੀਕ ਹੈ। ਇਕਬਾਲ ਸਾਹਿਬ ਕਹਿੰਦੇ ਜੀ ਇੱਡੀ ਵੱਡੀ ਦੇਗ ਈਦ ਦੀ ਬਣ ਕੇ ਆ ਰਹੀ ਹੈ ਤੁਹਾਡੇ ਲਈ। ਸਾਡੇ ਇੱਥੇ ਮਹਾਂਸ਼ਿਵਰਾਤਰੀ ਦੇ ਉੱਤੇ ਹਿੰਦੂ ਸਿੱਖ ਮੁਸਲਿਮ ਕ੍ਰਿਸਚਨ ਮਹਾਂਸ਼ਿਵਰਾਤਰੀ ਤੇ ਔਨ ਦੀ ਏਅਰ ਵਾਈ ਮੀਡੀਆ ਤੇ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਨੇ ਮਹਾਂਸ਼ਿਵਰਾਤਰੀ ਦੀਆਂ। ਜੋ ਨਾਨਕ ਸਿੰਘ ਜੀ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ, ਉਹਨਾਂ ਨੇ 1918 ਹੀ ਵਾਜ਼ ਅ ਸਰਵਾਈਵਰ ਆਫ ਜਲਿਆਂਵਾਲਾ ਬਾਗ ਦੇ ਸਰਵਾਈਵਰ ਸੀਗੇ ਉਹਨਾਂ ਦੇ। ਉਹਨਾਂ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ, ਉਹਨਾਂ ਨੂੰ ਫਾਦਰ ਆਫ ਪੰਜਾਬੀ ਲਿਟਰੇਚਰ ਵੀ ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਬੜਾ ਉਹਨਾਂ ਨੂੰ ਆਨਰ ਮਿਲਿਆ। 1918 ਦੇ ਵਿੱਚ ਜਲਿਆਂਵਾਲਾ ਬਾਗ ਦੇ ਜਿਹੜਾ ਇੰਸੀਡੈਂਟ ਹੋਇਆ, ਉਸ ਤੋਂ ਪਹਿਲਾਂ ਉਹ ਰਾਮ ਨੌਮੀ ਦੇ ਤਿਉਹਾਰ ਦੇ ਬਾਰੇ ਲਿਖ ਰਹੇ ਨੇ ਕਿ ਤਿਉਹਾਰ ਤਾਂ ਹਿੰਦੂਆਂ ਦਾ ਸੀਗਾ, ਇਹ ਉਹਨਾਂ ਨੇ ਆਪਣੀ ਬੁੱਕ ਚ ਲਿਖਿਆ, ਤਿਉਹਾਰ ਤਾਂ ਹਿੰਦੂਆਂ ਦਾ ਸੀਗਾ ਰਾਮ ਨੌਮੀ, ਲੇਕਿਨ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਨੇ ਤੇ ਮੁਸਲਿਮ ਕਮਿਊਨਿਟੀ ਨੇ ਵੀ ਵੱਧ ਚੜ ਕੇ ਰਾਮ ਨੌਮੀ ਮਨਾਈ ਹੈ। ਅਸੀਂ ਉਸ ਏਰੀਆ ਤੋਂ ਆਏ ਹਾਂ, ਇਹ 100 ਸਾਲ ਤੋਂ ਵੀ ਵੱਧ ਪੁਰਾਣੀ ਗੱਲ ਕਰ ਰਹੇ ਹਾਂ। ਅੱਜ 1925 ਹੈ, ਮੈਂ ਤੁਹਾਨੂੰ 1918 ਦੀ ਗੱਲ ਸੁਣਾ ਰਿਹਾ, ਅੱਜ 2025 ਹੈ। ਉਹਨਾਂ ਨੇ ਲਿਖਿਆ, ਇਹ ਨਾਨਕ ਸਿੰਘ ਜੀ ਨੇ ਲਿਖਿਆ, ਉਹਨਾਂ ਦੀ ਬੁੱਕ ਤੋਂ ਇੱਥੇ ਪੜ੍ਹ ਕੇ ਸੁਣਾਇਆ ਸੀ। ਸਾਡੇ ਇੱਥੇ ਆਏ ਸੀ ਉਹਨਾਂ ਦੇ ਜਿਹੜੇ ਗ੍ਰੈਂਡਸਨ ਸੀਗੇ, ਅੰਬੈਸਡਰ ਨਵਦੀਪ ਸਿੰਘ ਸੂਰੀ ਨੇ ਇੱਥੇ ਪੜ੍ਹ ਕੇ ਸੁਣਾਈ ਸੀ ਉਹਨਾਂ ਦੀ ਬੁੱਕ, ਔਰ ਮੈਨੂੰ ਇੰਨੀ ਵਧੀਆ ਲੱਗੀਆਂ ਸਾਰੀਆਂ ਗੱਲਾਂ। ਅਸੀਂ ਇੱਥੇ ਉਹੀ ਕੰਮ ਕਰਨਾ ਹੈ। ਅਸੀਂ ਕ੍ਰਿਸਚਨ ਜਿਊਸ਼ ਯਾਰ, ਇਜ਼ਰਾਈਲ ਹਮਾਸ ਦੇ ਵਿੱਚ ਦੇਖੋ ਉੱਥੇ ਲੜਾਈ ਹੋ ਰਹੀ ਹੈ, ਅਸੀਂ ਸਾਰੇ ਜੂਇਸ਼ ਨਾਲ ਥੋੜੀ ਇੱਥੇ, ਜਾਂ ਸਾਰੇ ਜਿਹੜੇ ਹਮਾਸ ਵਾਲੇ ਆ ਉਹਨਾਂ ਨਾਲ ਥੋੜੀ, ਜਾਂ ਜਿਹੜੇ ਮੁਸਲਿਮ ਕਮਿਊਨਿਟੀ ਨਾਲ ਥੋੜੀ ਦੁਸ਼ਮਣੀਆਂ ਲੈ ਕੇ, ਨੋ, ਉਹ ਪੋਲੀਟੀਕਲ ਚੀਜ਼ਾਂ ਡਿਸਕਸ ਕਰੋ, ਐਗਰੀ ਕਰੋ, ਡਿਸਐਗਰੀ ਕਰੋ, ਲੇਕਿਨ ਹਰੇਕ ਨਾਲ ਪਿਆਰ। ਜੀ ਗੁਰਵਾ ਸਾਹਿਬ, ਕੁਛ ਕਹਿਣਾ ਚਾਹ ਰਿਹਾ?
ਐਗਜ਼ਾਮਪਲ ਮੈਂ ਦੇ ਰਿਹਾ ਜੀ, ਦੇਖੋ ਜਦੋਂ ਇਹਦੀ ਬਗੀਚਾ ਕਹਿ ਲੋ, ਫਲਵਾੜੀ ਕਹਿ ਲੋ, ਕਿੰਨੇ ਤਰ੍ਹਾਂ ਦੇ ਫੁੱਲ ਹੁੰਦੇ ਆ। ਦੇਖੋ ਡੇਲੀਆ ਵੀ ਹੋਊਗਾ, ਗੇਂਦਾ ਹੋਊਗਾ, ਗਲਾ ਹੋਊਗਾ, ਹਰ ਤਰ੍ਹਾਂ ਦੇ ਭਾਂਤ ਭਾਂਤ ਦੇ ਫੁੱਲ ਹੋਣਗੇ।
ਇੱਥੇ ਆਪਾਂ ਇਸ ਕੰਟਰੀ ਚ ਪੰਜ ਪੰਜ ਰਿਸ਼ਤੇ ਬੰਦੇ ਇਕੱਠੇ ਹੋਏ ਆ, ਜਦੋਂ ਉਹਦਾ ਇੱਕ ਇੱਕ ਫੁੱਲ ਤੋੜ ਕੇ ਉਹਨੂੰ ਮਾੜਾ ਕਹਿ ਦੋ ਜਾਂ ਉਹਨੂੰ ਗਲਦਸਤਾ ਕਹਿ ਦੋ ਜਾਂ ਬਣਾ ਲਿਆ ਨਾ ਆਪਣਾ ਪ੍ਰੋਗਰਾਮ ਇੱਕ ਗਲਦਸਤਾ ਜੀ, ਆਪਾਂ ਕੋਈ ਕਹਿੰਦੇ ਨੇਮ ਇਟ ਐਨੀ ਕੰਟਰੀ ਤੋਂ ਸਾਰੇ ਬੰਦੇ ਤੇ ਆ ਗਏ, ਕਿੰਨੇ ਪਿਆਰ ਨਾਲ ਰਹਿੰਦੇ ਆ ਜੀ, ਕਦੇ ਕੋਈ ਪ੍ਰੋਬਲਮ ਆਈ ਆ? ਸਲੂਟ ਆ ਜਸਵੀਰ ਜੀ, ਇੱਕ ਗਲਦਸਤਾ ਏਦਾਂ ਹੀ ਪਿਆਰ ਦਾ, ਜਿਹਨੇ ਫੁੱਲਾਂ ਦੀ ਖੁਸ਼ਬੂ ਲਈ ਆ ਉਹਨੂੰ ਕੌਣ ਤੋਂ ਪਤਾ ਵੀ ਫੁੱਲ ਦੀ ਖੁਸ਼ਬੂ ਚ ਕਿੰਨਾ ਕੁ ਆਨੰਦ ਹੁੰਦਾ ਵਾ, ਉਹ ਵੀ ਸਮਝ ਸਕਦਾ ਜੀ। ਜਿਹੜਾ ਬੰਦਾ ਪਿਆਰ ਨੀ ਕਰ ਸਕਦਾ ਕਿਸੇ ਨੂੰ, ਮਤਲਬ ਜੁਰਮ ਕਰਨ ਵਾਲਾ ਬੰਦਾ, ਉਹਨੂੰ ਫੁੱਲ ਦੀ ਵੈਲਿਊ ਨੀ ਪਤਾ ਜੀ, ਖੁਸ਼ਬੂ ਦਾ ਪਤਾ ਹੀ ਨੀ ਹੈ। ਧੰਨਵਾਦ ਜੀ, ਸਲੂਟ ਆ ਜੀ।
ਕੁਲਦੀਪ ਗਰੇਵਾਲ ਸਾਹਿਬ, ਤੁਸੀਂ ਏਦਾਂ ਕਿਹਾ ਨਾ ਵੀ ਤੁਹਾਡੇ ਸਾਰੇ ਜਿਹੜੇ ਪੜੋਸੀ ਨੇ ਕੋਈ ਸਰਬੀਆ ਤੋਂ ਚਾਹੇ ਕੋਈ ਇਜਿਪਟ ਤੋਂ, ਸਭ ਨਾਲ ਬਣੀ ਹੋਈ ਆ। ਮੈਂ ਔਨ ਦੀ ਏਅਰ ਕਨਫੈਸ ਕਰਦਾ ਹਾਂ ਕਿ ਮੇਰੇ ਅੰਦਰ ਹਜ਼ਾਰ ਚੈਲੰਜਸ ਨੇ। ਮੈਂ ਵਰਡ ਸਖਤ ਨਹੀਂ ਯੂਜ਼ ਕਰਦਾ ਕਿਉਂਕਿ ਨੈਗੇਟਿਵ ਵਰਡ ਨਾ ਬ੍ਰੇਨ ਨੂੰ ਫਿਰ ਉਹ ਨੈਗੇਟਿਵਿਟੀ ਪਾ ਦਿੰਦੇ ਆ, ਇਸ ਕਾਰਨ ਮੈਂ ਨੈਗੇਟਿਵ ਵਰਡ ਨਹੀਂ ਯੂਜ਼ ਕਰਦਾ ਕੋਈ, ਉਹਨੂੰ ਤੁਸੀਂ ਵੀਕਨੈਸ ਕਹਿ ਲਓ, ਮੈਂ ਚੈਲੰਜਸ ਵਰਡ ਯੂਜ਼ ਕਰ ਦਿੰਦਾ। ਠੀਕ ਹੈ, ਹਜ਼ਾਰ ਚੈਲੰਜਸ ਹੋ ਸਕਦੇ ਨੀ ਹੈਗੇ ਮੇਰੇ ਅੰਦਰ ਲਾਈਫ ਚ, ਲੇਕਿਨ ਇੱਕ ਚੀਜ਼, ਬਸ ਇੱਕੋ ਚੀਜ਼ ਜਿਹਤੇ ਮੈਂ ਬਹੁਤ ਕੰਮ ਕੀਤਾ ਔਰ ਉਹਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਕੋਈ ਤੁਹਾਨੂੰ ਕਿੰਨਾ ਵੀ ਮੇਰੇ ਲਈ ਵਿਰੋਧੀ ਤਾਂ ਹੈ ਹੀ ਕੋਈ ਨੀ, ਕੋਈ ਵਿਰੋਧੀ ਨਹੀਂ ਹੈ। ਕੋਈ ਕਿਸੇ ਦਾ ਮੇਰੇ ਤੋਂ ਵੱਖਰਾ ਵਿਚਾਰ ਹੋਏ, ਮੈਨੂੰ ਕ੍ਰਿਟੀਸਾਈਜ਼ ਕਰੇ, ਤੁਸੀਂ ਇੱਦਾਂ ਕਰਨਾ ਜੀ, ਅਸੀਂ ਟੈਸਟ ਕਰਨਾ ਜੀ, ਦੂਰੀ ਉਹ ਬੰਦਾ ਤੁਹਾਡੇ ਨੂੰ ਲੈ ਕੇ ਆ ਰਿਹਾ, ਇਹ ਤੁਹਾਨੂੰ ਕ੍ਰਿਟੀਸਾਈਜ਼ ਕਰਦਾ। ਠੀਕ ਹੈ, ਤੁਹਾਨੂੰ ਬਹੁਤ ਤੁਹਾਡੇ ਮਾੜਾ ਬੋਲਦਾ, ਤੁਹਾਡੇ ਬਿਜ਼ਨਸ ਨੂੰ ਖਰਾਬ ਕਰਦਾ, ਤੁਹਾਨੂੰ ਖਰਾਬ ਕਰਦਾ, ਕੋਈ ਗੱਲ ਨਹੀਂ। ਜੇ ਉਹੀ ਬੰਦਾ ਇਹ ਕਹਿ ਦੇਵੇ ਕਿ ਯਦੂਰ ਜੋ ਤੂੰ ਮੈਨੂੰ ਹੱਥ ਮਿਲਾਇਆ ਜੱਫੀ ਭਾਈ, ਤੇ ਤੇਰੇ ਅੰਦਰ ਯਾਰ ਉਹ 100% ਨਹੀਂ ਸੀ, 99% ਸੀਗਾ ਪਿਆਰ, ਤੇ ਕਹਿ ਦੇਣਾ ਯਾਰ ਇਹ ਸਭ ਗਲਤ ਹੈ, ਇਹਦੇ ਤੇ ਕੰਮ ਕਰੀਏ ਬਸ। ਜਦੋਂ ਅਸੀਂ ਇਹਦੇ ਤੇ ਕੰਮ ਕਰਨ ਲੱਗ ਪਏ, ਆਪਣੀ ਆਉਣ ਵਾਲੀਆਂ ਜਨਰੇਸ਼ਨ ਨੂੰ ਅਸੀਂ ਇਹ ਥੋੜੀ ਪਾਸ ਕਰਨਾ ਕਿ ਯਾਰ ਅਸੀਂ ਸਿਰਫ ਸਿੱਖੀ ਆ। ਕਿਉਂ ਭਾਈ, ਗੁਰੂ ਨਾਨਕ ਦੇਵ ਜੀ ਨੇ ਸਰ, ਗੁਰੂ ਨਾਨਕ ਦੇਵ ਜੀ ਨੇ ਨਾ ਲੈਂਗੁਏਜ ਦੇ ਵਿੱਚ ਵਿਤਕਰਾ ਕੀਤਾ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਲੈਂਗੁਏਜ ਦਾ ਵਿਤਕਰਾ ਕੀਤਾ, ਨਾ ਉਹਨਾਂ ਨੇ ਧਰਮ ਦਾ ਵਿਤਕਰਾ ਕੀਤਾ। ਕੋਈ ਇੱਥੇ ਗੱਲ ਕਰਦੇ ਨਾ, ਨੋ, ਇਹ ਵੈਸਟਰਨ ਵੈਲਿਊਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਸਾਨੂੰ ਬੜਾ ਚੰਗਾ ਲੱਗਦਾ ਜੀ, ਉਹ ਫੇਅਰ ਚੱਲਣਾ ਹੈ, ਨੋ ਡਿਸਕ੍ਰਿਮੀਨੇਸ਼ਨ, ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਉਦੋਂ ਕੀ ਕਰਕੇ ਦਿਖਾ ਦਿੱਤਾ। ਉਹਨਾਂ ਨੇ ਕੋਈ ਲੈਂਗੁਏਜ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਵੀ ਤੁਸੀਂ ਬ੍ਰਿਜ ਭਾਸ਼ਾ ਬੋਲਦੇ ਹੋ ਭਾਈ, ਨਹੀਂ 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 ਤੁਹਾਡੇ ਨਾਲ ਸਾਡਾ ਕੁਛ ਨਹੀਂ, ਨਾ ਨਾ ਨਾ। ਉਹਨਾਂ ਨੇ ਧਰਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਕਿ ਤੁਸੀਂ ਭਾਈ ਇਸਲਾਮ ਨੂੰ ਫੋਲੋ ਕਰਦੇ ਹੋ, ਨਹੀਂ ਜੀ ਨਹੀਂ, ਤੁਹਾਡੀ ਗੱਲ ਨਹੀਂ, ਸਾਡੀ ਗੁਰੂ ਗ੍ਰੰਥ ਸਾਹਿਬ ਜਾ ਸਕਦੀ। ਉਹ ਕਹਿੰਦੇ ਨਹੀਂ, ਤੁਸੀਂ ਇਸਲਾਮ ਨੂੰ ਫੋਲੋ ਕਰਦੇ ਹੋ, ਕਰੀ ਜਾਓ, ਤੁਹਾਡੀ ਗੱਲ ਬੜੀ ਚੰਗੀ ਹੈ, ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵਧੀਆ ਵਧੀਆ ਗੱਲਾਂ, ਚੰਗੀਆਂ ਚੰਗੀਆਂ ਗੱਲਾਂ ਲੈ ਕੇ ਆਉਣੀਆਂ। ਤੁਸੀਂ ਹਿੰਦੂ ਧਰਮ ਨੂੰ ਫੋਲੋ ਕਰਦੇ ਹੋ, ਨੋ ਪ੍ਰੋਬਲਮ, ਤੁਸੀਂ ਸੰਸਕ੍ਰਿਤ ਬੋਲਦੇ ਹੋ, ਬ੍ਰਿਜ ਭਾਸ਼ਾ ਬੋਲਦੇ ਹੋ, ਤੁਹਾਡੀਆਂ ਚੰਗੀਆਂ ਗੱਲਾਂ ਲੱਗੀਆਂ, ਉਹ ਵੀ ਅਸੀਂ ਲੈ। ਸੋ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਇਹ ਪਾਸ ਆਨ ਕਰੀਏ ਕਿ ਯੈਸ, ਤੁਸੀਂ ਰਿਲੀਜਨ ਦਾ ਮੈਂ ਸਿੰਪਲ ਗੱਲ ਕਹਿੰਦਾ, ਜਿੱਦਾਂ ਅਸੀਂ ਐਜੂਕੇਸ਼ਨ ਲੈਂਦੇ ਹਾਂ ਨਾ, ਗ੍ਰੇਡ 1 ਤੋਂ ਲੈ ਲਓ ਜਾਂ ਨਰਸਰੀ ਤੋਂ ਲੈ ਲਓ, ਗ੍ਰੈਜੂਏਸ਼ਨ ਹੋ ਗਈ, ਪੋਸਟ ਗ੍ਰੈਜੂਏਸ਼ਨ ਹੋ ਗਈ, ਰਿਲੀਜਨ ਦਾ ਇੰਨਾ ਕੁ ਰੋਲ ਹੈ ਕਿ ਤੁਸੀਂ ਇੰਜੀਨੀਅਰ, ਜੇ ਤੁਹਾਨੂੰ ਲੱਗਦਾ ਯਾਰ ਇੰਜੀਨੀਅਰਿੰਗ ਕਰਕੇ ਵਧੀਆ ਲਾਈਫ ਬਿਤ ਸਕਦੇ ਹੋ, ਉਹ ਕਰ ਲਓ, ਮਾਸ ਕਮਿਊਨੀਕੇਸ਼ਨ ਕਰ ਸਕਦੇ ਹੋ, ਉਹ ਕਰ ਲਓ, ਜੇ ਤੁਸੀਂ MBBS ਕਰ ਸਕਦੇ ਹੋ, ਉਹ ਕਰ ਲਓ, ਇਸੇ ਤਰ੍ਹਾਂ ਰਿਲੀਜਨ ਦਾ ਇੰਨਾ ਕੁ ਰੋਲ ਹੈ। ਫਿਰ ਜਦੋਂ ਤੁਸੀਂ ਪੜ੍ਹਾਈ ਲਿਖਾਈ ਕਰ ਲਈ, ਨੌਲੇਜ ਲੈ ਲਈ, ਸਾਰੀ ਰਿਲੀਜਨ ਤੋਂ ਨੌਲੇਜ ਲੈ ਲਈ, ਕਿਸੇ ਵੀ ਰਿਲੀਜਨ ਦੀ ਨੌਲੇਜ ਲੈ ਲਈ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ, ਠੀਕ ਹੈ ਨਾ, ਕਿਸੇ ਨੂੰ ਇੰਜੀਨੀਅਰਿੰਗ ਠੀਕ ਲੱਗਦੀ ਹੈ, ਕਿਸੇ ਨੂੰ ਹਿੰਦੂ ਧਰਮ ਠੀਕ ਲੱਗਦਾ, ਕਿਸੇ ਨੂੰ ਸਿੱਖ, ਜਿਹਦੀ ਵੀ ਤੁਸੀਂ ਨੌਲੇਜ ਲੈ ਲਈ, ਨੌਲੇਜ ਲੈਣ ਤੋਂ ਬਾਅਦ ਜਦ ਐਕਚੁਅਲ ਤੁਸੀਂ ਲਾਈਫ ਚ ਆਏ, ਹੁਣ ਤੁਸੀਂ ਐਜ਼ ਅ ਡਾਕਟਰ ਬੜੇ ਵਧੀਆ ਕੰਮ ਕਰ ਰਹੇ ਹੋ, ਉਹ ਤਾਂ ਹੀ ਲੋਕ ਤੁਹਾਡੀ ਡਾਕਟਰੀ ਦੀ, ਤੁਹਾਡੀ MBBS ਦੀ ਤਾਰੀਫ ਕਰਨਗੇ, ਜੇ ਤੁਹਾਡੇ ਅੰਦਰ ਸੇਵਾ ਭਾਵ ਹੈ, ਜੇ ਕੰਪੈਸ਼ਨ ਹੈ ਆਪਣੇ ਜਿਹੜਾ ਤੁਸੀਂ ਪ੍ਰੋਫੈਸ਼ਨ ਕਰ ਰਹੇ ਹੋ। ਇਸੇ ਤਰ੍ਹਾਂ ਤੁਹਾਡੀ ਤਾਂ ਰਿਫਲੈਕਸ਼ਨ ਦਾ ਤਾਂ ਵਧੀਆ ਹੋਏਗੀ ਜੀ, ਜੇ ਅਸੀਂ ਕਹਾਂਗੇ ਜੀ ਸਾਡੇ ਸਿੱਖ ਧਰਮ ਤੋਂ ਅਸੀਂ ਗ੍ਰੈਜੂਏਸ਼ਨ ਕੀਤੀ, ਵੈਰੀ ਗੁੱਡ, ਹੁਣ ਆਹ ਦੇਖੋ ਜੀ ਅਸੀਂ ਮਿਹਨਤ ਕਰ ਰਹੇ ਹਾਂ, ਪ੍ਰੋਗਰੈਸ ਕਰ ਰਹੇ ਹਾਂ, ਲੋਕਾਂ ਨੂੰ ਵਧੀਆ ਲੰਗਰ ਲਗਾ ਰਹੇ ਹਾਂ, ਗਰੀਬ ਦੀ ਸੇਵਾ ਕਰ ਰਹੇ ਹਾਂ, ਸਾਡੇ ਅੰਦਰ ਨਿਮਰਤਾ ਹੈ, ਸਾਡੇ ਅੰਦਰ ਈਗੋ ਨੇੜੇ ਤੇੜੇ ਨਹੀਂ, ਅਸੀਂ ਹਰੇਕ ਨੂੰ ਜੱਫੀ ਪਾਉਣ ਨੂੰ ਤਿਆਰ ਹਾਂ, ਅਸੀਂ ਹਰੇਕ ਨਾਲ ਪਿਆਰ ਨਾਲ ਵਰਤ ਰਹੇ ਹਾਂ, ਫਿਰ ਤਾਂ ਲੋਕ ਆਪੇ ਕਹਿਣਗੇ ਯਾਰ ਇਹ ਬੰਦਾ ਪੱਗ ਬੰਨ ਕੇ ਯਾਰ ਬੜਾ ਕਮਾਲ ਕਰ ਰਹੇ ਨੇ ਲੋਕ ਯਾਰ, ਜਿਹੜੇ ਬੰਦੇ ਜਾਂ ਜਿਹੜਾ ਹਿੰਦੂ ਧਰਮ ਵਾਲੇ ਜਿਹੜੇ ਤਿਲਕ ਲਗਾ ਕੇ, ਫਿਰ ਤੁਹਾਡਾ ਬੁਰਕਾ ਵੀ ਐਕਸੈਪਟੇਬਲ ਹੋ ਜਾਣਾ, ਫਿਰ ਸਭ ਕੁਛ ਐਕਸੈਪਟੇਬਲ ਹੋ ਜਾਣਾ, ਫਿਰ ਉਹ ਕਹਿੰਦੇ ਯਾਰ ਮੁਸਲਮਾਨ। ਹੁਣ ਉਹਦੇ ਵਿੱਚ ਜਦੋਂ ਸਾਡੀ ਇੱਕ ਸਿੰਪਲ ਜੀ ਗੱਲ ਹੈ, ਅਸੀਂ ਇੱਥੇ ਕ੍ਰਿਸਚਨ ਮੈਜੋਰਟੀ ਕੰਟਰੀ ਚ ਆ ਰਹੇ ਹਾਂ, ਕਿਉਂ ਆ ਰਹੇ ਹਾਂ ਕ੍ਰਿਸਚਨ ਮੈਜੋਰਟੀ ਕੰਟਰੀ ਚ? ਸਿੰਪਲ ਰੀਜ਼ਨ ਹੈ, ਲੋਕਾਂ ਨੇ ਕਿਹਾ ਹੈ ਕ੍ਰਿਸਚਨ ਬੜੇ ਵਧੀਆ ਬੰਦੇ ਆ। ਤੁਸੀਂ ਕੋਈ ਕੰਟਰੀ ਕ੍ਰਿਸਚਨ ਮੈਜੋਰਟੀ ਚੱਕ ਕੇ ਦੇਖ ਲਓ, ਨੰਬਰ 1 ਡਿਮਾਂਡ ਹੈ ਵੀਜ਼ਾਸ ਦੀ, ਨੰਬਰ 1 ਕ੍ਰਿਸਚਨ ਮੈਜੋਰਟੀ ਦੀ, ਕਿਉਂਕਿ ਉਹਨਾਂ ਨੇ ਆਪਣੇ ਬਾਈਬਲ ਤੋਂ ਇਹੀ ਚੀਜ਼ ਸਿੱਖੀ, ਪ੍ਰੋਗਰੈਸਿਵ ਥਾਟ, ਇਹੀ ਚੀਜ਼ ਉਹਨਾਂ ਨੇ ਸਿੱਖੀ। ਹਾਂਜੀ, ਬਹੁਤ ਸ਼ੁਕਰੀਆ ਜੀ ਗੋਇਵਾਲ ਸਾਹਿਬ, ਆਲਵੇਜ਼ ਪਲੇਅਰ ਟਾਕਿੰਗ ਟੂ ਯੂ। ਹਿਮਾਂਸ਼ੂ ਸਾਹਿਬ, ਯੂ ਗੋ ਅਹੈਡ। ਨਮਸਕਾਰ ਜੀ, ਵੈਲਕਮ ਸਰ।
ਮੈਂ ਬਹੁਤ ਬਾਰ ਜੋ ਡਿਸਕਸ ਅਭੀ ਚੱਲ ਰਹਾ ਹੈ ਆਪਕੇ ਰੇਡੀਓ ਪੇ, ਬਹੁਤ ਬਾਰ ਡਿਸਕਸ ਹੋ ਚੁੱਕਾ ਹੈ, ਮੈਂ ਥੋੜਾ ਆਪਸੇ ਇੱਕ ਜਾਨਣਾ ਚਾਹਤਾ ਹੂੰ ਕਿਉਂ ਇਹ
वो हिंदू राष्ट्र कहने की जरूरत ही क्यों है, वो है हिंदू राष्ट्र सर जी। और सेक्युलरिज्म आज से थोड़ी है, सेक्युलरिज्म सदियों से है। लेकिन जो आप कहते हो हिंदुओं ने बहुत बड़ी गलती की, आज तक तरह तरह के आज हिंदुस्तान सुकड़ के रह गया। अगर आज जो ओरिजिनल हिंदुस्तान था जिसको ये हिंदू राष्ट्र बनाना चाहते हैं, अगर वो होता तो आज दुनिया में डंका जिस टाइम बचता था वैसे बचता रहता है। सर आप ही बताओ कि अगर आज जितने भी राष्ट्र इंडिया में से निकले हुए हैं ये अगर साथ होते तो इंडिया की इकोनॉमी और जियो पॉलिटिकल जो भी सिनेरियो बन रहा है उसमें इंडिया का क्या योगदान है। एक तो बात ये हो गई सर जी। दूसरी बात ये तो सर जी, आपके साथ जब कॉल करते तो होल्ड पे रहते हो तो सारे टॉपिक जो होते हैं वो माइंड में से निकल जाता है। लेकिन ये दो बात तो मैं आपसे डेफिनेटली जानना चाहूंगा कि हर बार ये क्यों, क्योंकि इंडिया में खालिस्तान के बारे में न तो कोई बीजेपी वालों ने बोला है, न तो किसी बीजेपी या फिर कांग्रेस वालों ने भी नहीं बोला। ये एक आम आदमी पार्टी ओपनली मैं आपको आज बता दे रहा हूँ, इन्होंने जान बूझ के वहां पे ये चालू करके यहाँ पे भी वोट बैंक के लिए इन्होंने ये काम किया हुआ, और ये इनको आज पता चल रहा है कि ये आज पीछे जा रहे हैं। आने वाले टाइम में आम आदमी पार्टी का नामो निशान रहने वाला नहीं है, ये मैं आपको लिख के दे रहा हूँ। जिस हिसाब से ये लोग काम कर रहे हैं ये गलत है। हरभजन सिंह आम आदमी पार्टी में गए, वो हरभजन सिंह की बात आपने ऑलरेडी बता दी सर जी क्या बंदा है वो। और ये सब लोग जिस दिन ये जाके जैसे अपने सिंगर था वो सबसे बड़े सिंगर में भूल गया नाम, मोदी जी से मिलने गए थे, उसके हिसाब से जिस दिन हरभजन भी मिलने जाएंगे तो उसको भी गाली पड़ने लगेगी, इसमें कोई दुख नहीं।
दिलजीत दोसांझ की आप बात करें,
दिलजीत दोसांझ सर जी वहां पे सबका रिस्पेक्ट है, इंडिया का सबसे बड़ा वो जो इसकी जो खूबी थी ना वही आज उसको डस गई। हिंदू राष्ट्र तो है और रहेगा, हमेशा हिंदू राष्ट्र ही रहेगा वो, क्योंकि जिस हिसाब से पॉपुलेशन है वो हिंदू राष्ट्र की है ही है। और मैं आपको देखो मेजोरिटी जहाँ पे जो एक माइनॉरिटी है अपने यहाँ पे, जो मैं तो उसको माइनॉरिटी गिनता ही हूँ क्योंकि सेकंड लार्जेस्ट पॉपुलेशन शायद उन्हीं की है, मुस्लिमों की ही है, और वो इतने सुकून से इंडिया में रह रहे हैं जितने दूसरे कंट्री में वो नहीं रह सकते, राइट। और जहाँ पे आज जिसके ऊपर सबसे ज्यादा जुलुम हो रहा है वो है जुईस। आप जैसे क्रिश्चियन कंट्री की बात करो, वेस्टर्न कंट्री भी इनके ऊपर अटैक हो रहे हैं। इंडिया में एक भी अटैक दिखाओ तो मुझे मेरे जहन में नहीं आया कि किसी जुईस पे इंडिया में अटैक हुआ। तो मैं तो सर जी यही कहना चाहता हूँ कि इंडिया को भगवान चला रहे हैं, ये 4 करोड़ लोगों को ये संभाल रहे, इनकी इतनी मुसीबत आ रही है तो वहां पे 150 करोड़ का ये संभाल रहा है, तो बहुत बड़ी बात है सर। थैंक यू फॉर टेकिंग माय कॉल, मैं आपको ऑफ द एयर सुनता हूँ सर।
देखो हिमांशु जी, जब आप ये कहते हैं ना कि इंडिया एक हिंदू राष्ट्र था और इंडिया एक हिंदू राष्ट्र रहेगा, जब आप ये बात कहते हैं तो मेरा व्यू पॉइंट इससे हल्का सा अलग है, ठीक है। इंडिया इज अ मेजोरिटी हिंदू कंट्री, नॉट अ हिंदू कंट्री, ठीक है। इंडिया इज अ मेजोरिटी हिंदू कंट्री, तो आप कह रहे हैं कि वो हिंदू राष्ट्र था और हिंदू राष्ट्र रहेगा, वो आप कह सकते हैं। लेकिन मैं ये जरूर कहना चाहता हूं कि इंडिया की जो ब्यूटी है, ठीक है ना, इंडिया की जो ब्यूटी है वो यही है कि इंडिया ने सभी धर्मों को सभी कास्ट को साथ लेके चले हैं। और आप जो कहते हैं ना कि इंडिया का डंका बज जाना था अगर बाकी कंट्री साथ होते, अरे डंका तो अभी भी बज रहा है इंडिया का। क्या इंडिया इस बात का मोहताज है कि अगर बांग्लादेश और पाकिस्तान साथ होते तो इंडिया का डंका बजना था? नहीं, इंडिया का तो अभी भी डंका बज रहा है। यहां मोदी साहब अमेरिका आ रहे हैं, जा रहे हैं, फायदा उठा रहे हैं, वहां अभी रशिया जाने की तैयारी कर रहे हैं। इंडिया ने तो हर जगह हाथ मिला के रखा हुआ है, ईरान से भी हाथ मिलाया हुआ है, रशिया से भी हाथ मिलाया हुआ है, इंडिया ने सभी से हाथ मिलाया हुआ है। इंडिया का तो डंका अभी भी बज रहा है, और इसलिए बज रहा है, याद रखना मेरी बात, इसलिए बज रहा है कि इंडिया ने सबको साथ लिया हुआ है। इंडिया की क्रिकेट टीम आप मुझे बता दें, इंडिया की बॉलीवुड, इंडिया की क्रिकेट, इंडिया की सियासत, हर जगह सबको साथ लेके चल रहे हैं। अगर हिंदू कंट्री होगा तो फिर आप सिख कैबिनेट मिनिस्टर रखेंगे? अभी इंडिया में कितने सिख कैबिनेट मिनिस्टर हैं? हरदीप सिंह पुरी से लेकर रवनीत बिट्टू तक इंडिया में सिख कैबिनेट मिनिस्टर है ना, इंडिया में क्रिश्चियन कैबिनेट मिनिस्टर हैं। तो अगर हम कहें जी हम सिर्फ हिंदू कंट्री बनाएंगे, या आप तो कह रहे हैं बनाएंगे कि आप तो कह रहे हैं है ही हिंदू राष्ट्र, मेरे मुताबिक इंडिया इज नॉट हिंदू कंट्री, हिंदू राष्ट्र नहीं है, वो आपके विचार हो सकते हैं। इंडिया इज अ सेक्युलर कंट्री, और जिस दिन इंडिया एक पर्टिकुलर इंडिया के कॉन्स्टिट्यूशन में है, इंडिया इज अ सेक्युलर कंट्री, इंडिया के कॉन्स्टिट्यूशन में दिखाइए कहां लिखा है। डॉक्टर बी आर अम्बेडकर साहब ने कहीं लिखा या महात्मा गांधी जी ने कहीं कहा कि हम इसको हिंदू कंट्री बनाना चाहते हैं? नहीं कहा। और आज मैं एक और बात आपको बता देता हूँ कि जब हम ये इस तरफ ले जाने चाहते हैं ना कि भाई इंडिया बहुत ज्यादा इसको विक्टिमहुड प्ले करना चाहते हैं कि इंडिया को दबाया गया, हिंदुओं को दबाया गया, हिंदुओं को, देखो चैलेंजेस आए हैं, इसमें कोई दो राय नहीं है, लेकिन वो जो लोग यहां पे आए थे, ठीक है कि नहीं, जो लोग बाहर से आए थे, उन्होंने तो मुस्लिम्स को भी उतना ही